मंड को ठाकुर स्वामी सर्ब प्रत पाले नित सार समाले एक गुण नहीं मूरख जाता हर आराध न जान रे हर हर गुर गुर करतारे हर जियो नाम परयो रामदास हम पीकक पे कारी तेरे तू निज पत हैं दाता जी तू निज पत हैं दाता तू निज पत हैं दाता नाम देव मंगत जन को सदा रखूं रंग राता हो दया नाम देव मंगत जन को सदा रखूं रंग राता परम सत्कार योग गुरु स्वारी सात संग जियो सतगुरु श्री गुरु ग्रंथ साहिब महाराज पातशाह जी ने तरस कीता है अपने चरणा विच बिठाण दा सुभाग बना के गुरु के महान कीर्तनियां दी रचना पासों सत्कार योग पातशाह भाई अनूप सिंह जी दिल इवाले अते सतगुरु सचे पातशाह जी दे दरो करों मेहरा नू प्राप्त करके कीर्तन राई लंबे समय तो सेवा करन वाले सत्कार जो पातशाह भाई हरजीत सिंह जी जो दो तीन दिन पहला ही आप जी कोल पहुंचे कन तिन्हां दी रचना तो कीर्तन सरवन कीता है गुरु नानक पिता महाराज पातशाह जी दे चरणां दा ध्यान धरो सतगुरु जी दी बख्शिश विचारां दे रूप दे अंदर मन दा यतन करिए फतेह बुलाओ प्यार नल आखो जी वाहिगुरु जी का खालसा वाहिगुरु जी की फतेह सतगुरां ने कल कृपालता कीती सी पे सेवा दे पक्ष दसे सन ते अज शहीदां दे सरताज सतगुरु गुरु अर्जन पिता महाराज जी ने छे बचन कहे कन ਨੇਕਾ ਦਾ ਅਰਥ ਹੁੰਦਾ ਚੰਗਾ। ਇੱਕ ਕਹਿ ਭਈ ਦੁਨੀਆਦਾਰੀ ਦੇ ਤੌਰ 'ਤੇ ਅਸੀਂ ਕਿਸੇ ਨੂੰ ਚੰਗਾ ਗਿਣਦੇ, ਕਿਸੇ ਨੂੰ ਮਾੜਾ। ਇੱਕ ਮੇਰੇ ਸਮਰਾ 'ਚ ਗੁਰੂ ਦੇ ਉਹ ਬਚਨ ਨੇ ਜਿਨ੍ਹਾਂ ਨਾਲ ਸਾਡਾ ਭਲਾ ਹੋਣਾ ਹੈ, ਜਿਨ੍ਹਾਂ ਬਚਨਾਂ ਨੂੰ ਕਮਾ ਕੇ ਅਸੀਂ ਕਦੇ ਵੀ ਜ਼ਿੰਦਗੀ ਵਿੱਚ ਇਹ ਨਹੀਂ ਕਵਾਂਗੇ ਵੀ ਮਾੜਾ ਹੋਇਆ, ਗਲਤ ਰਾਹ ਚੁਣ ਲਿਆ। ਇਹੋ ਜਿਹੇ ਰਾਹਾਂ 'ਤੇ ਸਤਿਗੁਰੂ ਪਿਤਾ ਮਹਾਰਾਜ ਜੀ ਪਾਉਂਦੇ, ਜਿਸ ਰਾਹ 'ਤੇ ਚੱਲ ਕੇ ਕਦੇ ਪਛਤਾਉਣਾ ਨਹੀਂ ਪੈਂਦਾ। ਸਦਾ ਹੀ ਗੁਰੂ ਕੇ ਪਿਆਰੋ ਬਰਕਤਾਂ ਅਤੇ ਸ਼ੁਕਰਾਂ ਵਿੱਚ ਨਿਕਲੇ ਕਿ ਜ਼ਿੰਦਗੀ। ਅੱਜ ਗੁਰੂ ਦਾਤਾ ਜੀ ਨੇ ਬਖਸ਼ਿਸ਼ ਕੀਤੀ 6 ਬਚਨਾਂ 'ਚੋਂ ਟੇਕ ਰੱਖੀ ਗਈ ਮੰਗਣਾ। ਮੰਗਣ ਨੇਕਾ ਹਰ ਜਸ ਗੁਰ 'ਤੇ ਮੰਗਣਾ। ਅੰਦਰ ਆ ਰਿਹਾ ਸੀ ਸਤਿਗੁਰੂ ਜੀ ਨੇ 6 ਦੀਵਾਨਾਂ ਅੰਦਰ ਖੁਰੇ, ਇਹ 6 ਹੀ ਬਚਨਾਂ ਦੀ ਵਿਚਾਰ ਕਰਵਾਉਣੀ ਹੋਏਗੀ। ਸਤਿਗੁਰੂ ਜੀ ਨੇ ਮਿਹਰ ਕੀਤੀ, ਅੱਜ ਪਹਿਲਾ ਬਚਨ ਨੇ ਮੰਗਣਾ ਚੰਗਾ ਹੈ, ਪਰ ਹੁਕਮ ਕੀਤਾ ਨੇ ਸਭ ਤੋਂ ਚੰਗਾ ਮੰਗਣਾ ਹੈ ਵੀ ਨਿਰੰਕਾਰ ਦਾ ਜਸ ਕਰਨ ਲਈ ਦਾਤ ਮੰਗੀਏ, ਭਈ ਹੇ ਵਾਹਿਗੁਰੂ ਮੇਰੀ ਸਾਰੀ ਜ਼ਿੰਦਗੀ ਤੇਰਾ ਜਸ ਕਰਦਿਆਂ, ਤੇਰਾ ਭਜਨ ਕਰਦਿਆਂ, ਤੇਰੀ ਸਿਫਤ ਕਰਦਿਆਂ ਬਤੀਤ ਹੋਵੇ, ਇਹ ਸਭ ਤੋਂ ਉੱਚੀ ਮੰਗ ਹੈ। ਪਰ ਜਰਾ ਇਸ ਨੂੰ ਨਾਵਣ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ ਗੁਰੂ ਕੀ ਬਾਣੀ ਵਿੱਚੋਂ ਦੀਦਾਰ ਕਰੋ। ਨਵੇਂ ਸਤਿਗੁਰੂ ਜੀ ਆਖਦੇ ਨੇ ਇਸ ਦੁਨੀਆਂ 'ਚ ਮੰਗਣ ਵਾਲੇ ਕੋਈ 2-4 ਲੱਖ ਨਹੀਂ, ਜਗਤ ਭਿਖਾਰੀ ਫਿਰਤ ਕੈ ਸਭ ਕੋ ਦਾਤਾ ਰਾਮ। ਸਾਰਾ ਜਗਤ ਹੀ ਭੀਖ ਮੰਗ ਰਿਹਾ, ਮੰਗਤਿਆਂ ਦੀ ਤਰ੍ਹਾਂ ਤੁਰ ਰਿਹਾ ਹੈ। ਸਤਿਗੁਰੂ ਇਸ ਗੱਲ ਨੂੰ ਮਾੜਾ ਨਹੀਂ ਆਖਰੇ ਗੁਰੂ ਸਵਾਰਿਓ, ਹਜ਼ੂਰ ਕਹਿੰਦੇ ਜਗਤ ਮੰਗ ਰਿਹਾ ਹੈ, ਇਹ ਨਿਰੰਕਾਰ ਨੇ ਆਪ ਹੀ ਕੁਝ ਇਹੋ ਜਿਹੀ ਕਲਾ ਵਰਤਾਈ ਹੈ ਭਈ ਇਨਸਾਨ ਨੂੰ ਪੂਰਾ ਨਹੀਂ ਕੀਤਾ, ਇਹਦੇ ਅੰਦਰ ਸੋਝੀ ਨਹੀਂ ਪਈ। ਸਾਧ ਸੰਗਤ ਹਰ ਵਕਤ ਹੀ ਬਚਪਨ ਤੋਂ ਬੁਢਾਪੇ ਤੱਕ ਅਸੀਂ ਮੰਗਦੇ ਹਾਂ ਕੁਝ ਨਾ ਕੁਝ। ਹੈਰਾਨ ਹੋਵੋਗੇ ਨਾ, ਜਦੋਂ ਇੱਕ ਗਰੀਬ ਆਦਮੀ ਜਿਹਦੇ ਕੋਲ 2 ਵਕਤ ਦੀ ਰੋਟੀ ਦਾ ਪ੍ਰਬੰਧ ਨਹੀਂ ਉਹ ਵੀ ਮੰਗ ਰਿਹਾ, ਜਿਹਦੇ ਕੋਲ ਰੋਟੀ ਸੋਹਣੀ ਪੱਕਦੀ ਉਹ ਵੀ ਮੰਗ ਰਿਹਾ, ਜਿਹੜਾ ਆਦਮੀ ਪਿਆਰਿਓ 100 ਆਦਮੀ ਨੂੰ ਰੋਟੀ ਖਵਾਉਣ ਦੀ ਸਮਰੱਥਾ ਰੱਖਦਾ ਉਹ ਵੀ ਮੰਗ ਰਿਹਾ, ਜਿਹਦੇ ਕੋਲ ਇੱਕ ਇਲਾਕੇ ਦੀ ਕੋਈ ਚੌਧਰ ਆ ਗਈ ਉਹ ਵੀ ਅਜੇ ਮੰਗ ਰਿਹਾ, ਇੱਕ ਦੇਸ਼ ਦਾ ਰਾਜਾ ਬਣ ਗਿਆ ਉਹ ਵੀ ਮੰਗ ਰਿਹਾ ਹੈ। ਭਲਾ ਇੱਕ ਗਰੀਬ ਤਾਂ ਮੰਗੇ, ਇੱਕ ਰਾਜ ਪਦਵੀ 'ਤੇ ਬੈਠ ਕੇ ਵੀ ਆਦਮੀ ਅਜੇ ਮੰਗ ਰਿਹਾ ਹੈ। ਕੋਈ ਕਹਾਣੀ ਤਾਂ ਜ਼ਰੂਰ ਹੋਏਗੀ ਨਾ ਸਾਧ ਸੰਗਤ। ਗਰੀਬ ਅਨੁਵਾਦ ਪਿਤਾ ਨੇ ਐਵੇਂ ਨਹੀਂ ਕਿਹਾ ਵੀ ਜਗਤ ਭਿਖਾਰੀ ਫਿਰਤ ਹੈ, ਫਿਰ ਰਿਹਾ ਏ, ਇਹ ਮੰਗ ਰਿਹਾ ਏ, ਕਿਉਂਕਿ ਭਿਖਾਰੀ ਇੱਕ ਜਗ੍ਹਾ ਥੋੜ੍ਹੇ ਟਿਕਦੇ ਨੇ, ਫਿਰਨਾ ਪੈਂਦਾ ਉਹਨੂੰ ਕਦੇ ਕਿਸੇ ਬੂਹੇ 'ਤੇ ਕਦੇ ਕਿਸੇ ਬੂਹੇ 'ਤੇ। ਸਤਿਗੁਰੂ ਜੀ ਨੇ ਅੱਜ ਕਿਰਪਾ ਕਰਕੇ ਜ਼ਿੰਦਗੀ ਦਾ ਇੱਕ ਮੋੜ ਦੱਸਿਆ ਹਿੰਦੂ ਜਾ, ਕਹਿੰਦੇ ਭਈ ਸਿੱਖਾ ਤੂੰ ਮੰਗੀ ਤਾਂ ਜੀ ਸਦਕੇ, ਪਰ ਤੂੰ ਫਿਰ ਤੁਰ ਕੇ ਨਾ ਮੰਗੇ, ਇੱਕ ਦਰ ਗੁਰੂ ਨਾਨਕ ਪਿਤਾ ਦੇ ਦਰ ਤੋਂ ਕੇਵਲ ਮੰਗਣਾ। ਇੱਕ ਖੈ ਮੰਗਤਿਆਂ ਦੀ ਤਰ੍ਹਾਂ ਪਈ, ਇੱਕ ਘਰੋਂ ਥੋੜ੍ਹੀ ਖੈਰ ਪਈ, ਜੇ ਉੱਥੋਂ ਥੋੜ੍ਹੀ ਲਏ ਤੇ ਅਗਲੇ ਦੇ ਦਰਵਾਜ਼ੇ 'ਤੇ ਜਾ ਖਲੋ ਗਏ, ਉੱਥੋਂ ਥੋੜ੍ਹਾ ਜਿਹਾ ਪਾਇਆ ਤੇ ਅਗਲੇ ਸਾਰਾ ਦਿਨ ਗੁਰੂ ਕੇ ਪਿਆਰੇ 100 ਬੂਹਿਆਂ 'ਤੇ ਮੰਗਤਾ ਘੁੰਮਦਾ ਏ। ਪਰ ਗੁਰੂ ਨਾਨਕ ਪਿਤਾ ਜੀ ਆਖਦੇ ਨੇ ਇਹ ਪਿਆਰੇ ਤੂੰ ਐਸਾ ਨਾ ਕਰੇ, ਜਰਾ ਕੁਛ ਸੋਝੀ ਲੈ ਲਈ ਸਤਿਗੁਰੂ ਜੀ ਦੇ ਕੋਲੋ, ਇੱਕੋ ਦਰ ਦੀ ਚੋਣ ਕਰ ਲੈ, ਅਤੇ ਉਹ ਦਰ ਹੈ ਸਭ ਤੋਂ ਵੱਡਾ ਨਿਰੰਕਾਰ ਦਾ। ਨਿਰੰਕਾਰ ਵਰਤਦੇ ਗੁਰੂ ਨਾਨਕ ਪਿਤਾ ਦੇ ਰੂਪ ਦੇ ਅੰਦਰ, ਅਤੇ ਸਾਨੂੰ ਰੋਜ਼ ਇਹ ਬਚਨ ਪੜ੍ਹਾਇਆ ਜਾਂਦਾ ਕਲਕੀਆਂ ਵਾਲੇ ਦਾ, ਭਈ ਸਗਲ ਦੁਆਰ ਕੋ ਛਾੜ ਕੇ, ਮੰਗਤਾ ਛੱਡਦਾ ਨਹੀਂ, ਸਾਨੂੰ ਹੋਰ ਦੁਆਰ 'ਤੇ ਛੱਡਣ ਦਾ ਹੁਕਮ ਕੀਤਾ ਕਲਗੀਆਂ ਵਾਲੇ ਨੇ। ਕਹਿੰਦੇ ਦਰ ਦਰ 'ਤੇ ਨਹੀਂ ਮੰਗਣਾ, ਤੂੰ ਦਰ ਛੱਡਣੇ ਨੇ। ਇਹ ਪਿਆਰਿਓ ਅਸੀਂ ਬਾਹਰੋਂ ਤਾਂ ਨਹੀਂ ਮਨ ਮੰਗਦਾ ਏ, ਮੰਗਣ ਤੋਂ ਇਹ ਨਹੀਂ ਪਾਪ ਹੁੰਦਾ ਭਈ ਕੋਈ ਖਤ ਅੜ ਕੇ, ਕੋਈ ਮੰਗੇ ਕੋਈ ਪੈਸਾ ਕੋਈ ਆਟਾ, ਮੰਗਣ ਤੋਂ ਮੁਰਾਦ ਏ ਇਹ ਮਨ ਕੁਝ ਨਾ ਕੁਝ ਮੰਗਾਂ ਬਣਾਈ ਰੱਖਦਾ ਏ, ਇਹ ਸਮਝਦਾ ਹੈ ਵੀ ਅਜੇ ਮੇਰੀ ਲੋੜ ਪੂਰੀ ਨਹੀਂ ਕੋਈ, ਇਹ ਕੁਝ ਨਾ ਕੁਝ ਅੰਦਰ ਖਿਆਲ ਬਣਾਈ ਜਾ ਰਿਹਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਪਿਆਰਿਓ, ਹਜ਼ੂਰ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਉਹ ਦੁਆਰ। ਕਹਿਣ ਲੱਗੇ ਹੋਰ ਦੁਆਰ ਛੱਡਣ ਦੇ ਵਾਸਤੇ ਹੁਕਮ ਹੈ, ਪਰ ਇਸ ਦੁਆਰ ਨੂੰ ਪਕੜਨਾ ਹੈ। ਗਇਓ ਦਾ ਅਰਥ ਹੁੰਦਾ ਪਕੜਨਾ, ਪਕੜਨਾ ਇਹੋ ਜਿਹਾ ਵੀ ਜੇ ਸਾਰੀ ਦੁਨੀਆਂ ਵੀ ਛੁਡਾਏ ਨਾ ਤੇ ਤੂੰ ਛੱਡੀ ਨਾ ਇਸ ਧਾਰਨ, ਕਿਉਂਕਿ ਦੁਨੀਆਂ ਨੇ ਯਤਨ ਕਰਨਾ ਤੇਰੇ ਕੋਲ ਇਹ ਗੁਰੂ ਨਾਨਕ ਪਿਤਾ ਦਾ ਦਰ ਤੂੰ ਛੱਡੇ। ਬਚਨ ਆਉਂਦੇ ਨੇ ਨਾ ਕਬੀਰ ਲਾਗੇ, ਪ੍ਰੀਤ ਸੁਜਾਨ ਸਿਉ ਵਰਜੈ ਲੋਕ ਅਜਾਨ। ਅਣਜਾਣ ਲੋਕ ਵਰਜਦੇ ਨੇ ਕੀ ਪਿਆ ਏਚੇ ਨੂੰ ਛੱਡ, ਪਰ ਕਹਿਣ ਲੱਗੇ ਤਾਂ ਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ। ਭਾਈ ਜਿਹੜਾ ਨਿਰੰਕਾਰ ਜਿੰਦ ਦੇ ਰਿਹਾ, ਪ੍ਰਾਣ ਦੇ ਰਿਹਾ, ਸਵਾਹ ਚਲਾ ਰਿਹਾ, ਉਹਦੇ ਨਾਲ ਬੜੀ ਮੁਸ਼ਕਲ ਨਾਲ ਪ੍ਰੀਤ ਬਣੀ, ਉਹਨੂੰ ਮੈਂ ਛੱਡਾਂ ਕਿਵੇਂ? ਹਜ਼ੂਰ ਕਹਿੰਦੇ ਇਸ ਦਰ ਨੂੰ ਪਕੜਨਾ ਹੈ ਅਤੇ ਇੰਨਾ ਘੁੱਟ ਕੇ ਪਕੜਨਾ ਹੈ ਵੀ ਜ਼ਿੰਦਗੀ ਦੇ ਅੰਦਰ ਭਾਵੇਂ ਤੈਨੂੰ ਬਹੁਤ ਵੱਡੇ ਘਾਟੇ ਪੈਣ ਤੋਂ ਤਾਂ ਵੀ ਦਰ ਨਾ ਛੱਡੇ, ਤੈਨੂੰ ਬਹੁਤ ਕੁਝ ਨਿਰੰਕਾਰ ਦੇਵੇ, ਪਦਵੀਆਂ ਅਤੇ ਪੈਸੇ ਦੇ ਢੇਰ ਲਗਾਵੇ ਤੂੰ ਤਾਂ ਵੀ ਇਹ ਦਰ ਨੂੰ ਨਾ ਛੱਡੇ, ਸਾਰਾ ਕੁਝ ਤੇਰੇ ਕੋਲ ਛੁੱਟ ਜਾਵੇ, ਪਰ ਇਹ ਦਰ ਨਹੀਂ ਕਦੇ ਸਾਡੇ ਕੋਲ ਛੁੱਟਣਾ ਚਾਹੀਦਾ। ਜਦੋਂ ਸਾਡੇ ਇਹ ਖਿਆਲ ਮਨ ਪਾਉਂਦਾ ਸਾਡੇ ਅੰਦਰ ਕੁਝ, ਗੁਰੂ ਕੇ ਪਿਆਰਿਓ ਸੁੱਖ ਦੀਆਂ ਘੜੀਆਂ ਆਉਣ 'ਤੇ ਤਾਂ ਵੀ ਖਿਆਲ ਪਾਉਂਦਾ ਚਲੋ ਛੱਡੋ, ਨਿਤਨੇ ਵੱਲੋਂ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਆ। ਸਾਧ ਸੰਗਤ, ਅਸੀਂ ਸੰਗਤ ਵਿੱਚੋਂ ਆਉਣ ਦੇ ਨਾਗੇ ਪਾਉਣ ਸ਼ੁਰੂ ਕਰਦੇ ਹਾਂ, ਢਿੱਲੇ ਹੋ ਗਏ। ਸਾਡੇ ਕੋਲ ਕਈ ਮਨ ਬਹਾਨੇ ਲਾਉਂਦਾ ਵੀ ਕੰਮਾਂ ਕਾਰਾਂ ਵਿੱਚ ਬਿਜੀ ਆ, ਇਸ ਕਰਕੇ ਮੈਂ ਨਿਤਨੇਮ ਭਜਨ ਸਿਮਰਨ ਤੋਂ ਕੰਨੀ ਕਤਰਾਵਾਂ। ਨਹੀਂ, ਗੁਰੂ ਸਵਾਰਿਓ ਕਹਿਣ ਲੱਗੇ ਜੇਕਰ ਦੁੱਖਦਾਈ ਘਟਨਾ ਵਾਪਰੀਏ ਤੇ ਤਾਂ ਵੀ ਪਿਆਰੇ ਇਹ ਦਰ ਨਾ ਛੱਡੇ, ਤੇ ਜੇਕਰ ਸੁੱਖ ਆਇਆ ਤੇ ਤਾਂ ਵੀ ਇਹ ਦਰ ਨਾ ਛੱਡੀ, ਕੁੱਟ ਕੇ ਪਕੜੇ, ਪਰ ਇਹ ਦਰ ਪਕੜਨਾ ਬਹੁਤ ਔਖਾ ਹੈ। ਇੱਕ ਫਕੀਰ ਦੀ ਕਹਾਣੀ ਅਸੀਂ ਬਹੁਤ ਵਾਰੀ ਸੁਣਦੇ ਤੇ ਸਾਂਝੀ ਕਰਦੇ ਆ। ਪਹੁੰਚਿਆ ਕਿਸੇ ਦੇ ਘਰ, ਫਕੀਰੀ ਕਮਾ ਰਿਹਾ ਸੀ ਤੇ ਇੱਕ ਇਹੋ ਜਿਹੇ ਪਰਿਵਾਰ ਵਿੱਚ ਚਲਾ ਗਿਆ ਜਿਸ ਪਰਿਵਾਰ ਦੇ ਅੰਦਰ ਇੱਕ ਬੇਬਾ ਵਾਹਿਗੁਰੂ ਤੇ ਸਦਕ ਤੇ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਰਹੀ ਸੀ, ਪਰ ਨਿਰੰਕਾਰ ਦੇ ਕੁਝ ਰੰਗ ਇਹੋ ਜਿਹੇ ਪਿਆਰਿਓ ਉਹਨਾਂ ਨੇ ਉਸ ਬੇਬਾ ਨੂੰ ਅੱਤ ਦੀ ਗਰੀਬੀ ਵਿੱਚ ਰੱਖਿਆ, ਅੱਤ ਦੀ ਗਰੀਬੀ ਅੰਦਰ ਰੱਖਿਆ ਨੇ। ਇਹ ਨਿਰੰਕਾਰ ਦੀ ਕੁਝ ਰਜਾਏ ਪੂਰਨ ਮਹਾਂਪੁਰਖਾਂ ਦੇ ਬਚਨ ਨੇ। ਉਹ ਕਹਿੰਦੇ ਜਦੋਂ ਨਿਰੰਕਾਰ ਕਿਸੇ ਨੂੰ ਆਪਣੇ ਘਰ ਪ੍ਰਵਾਨ ਕਰਦਾ ਹੈ ਨਾ, ਉਹਦੇ 'ਤੇ ਪਰਚੇ 'ਤੇ ਪਾਉਂਦਾ ਬਹੁਤ, ਉਹਨੂੰ ਆਪ ਹੀ ਪਾਸ ਕਰਵਾਉਂਦਾ, ਬਲ ਦਿੰਦਾ ਹੈ। ਪਰ ਜਦੋਂ ਕਿਸੇ ਨੂੰ ਨਿਰੰਕਾਰ ਦਰਗਾਹ ਤੋਂ ਜਗਤ ਦੇ ਭਲੇ ਲਈ ਭੇਜਦਾ ਹੈ, ਉਹ ਪਿਆਰਿਓ ਨਿਰੰਕਾਰ ਦੇ ਘਰੋਂ ਡਿਊਟੀ ਲੱਗਦੀ ਹੈ, ਉਹ ਕੋਈ ਕਰੋੜਾਂ ਜਾਂ ਲੱਖਾਂ ਜਾਂ ਸੈਂਕੜੇ ਨਹੀਂ ਹੁੰਦੇ ਮਹਾਂਪੁਰਖ ਜਿਹੜੇ ਨਿਰੰਕਾਰ ਦੇ ਘਰੋਂ ਕੇਵਲ ਭਲਾ ਕਰਨ ਲਈ ਆਉਣ, ਉਹਨਾਂ ਲਈ ਬਚਨ ਇਹ। ਹਜ਼ੂਰ ਕਹਿੰਦੇ ਨੇ ਭਾਈ ਕੋਟ ਮੱਧੇ ਕੋ ਬਿਰਲਾ ਸੇਵਕ, ਕੋਈ ਬਿਰਲਾ ਜਿਹੜੇ ਕੇਵਲ ਆਉਂਦੇ ਹਨ ਜਗਤ ਨੂੰ ਤਾਰਨ ਲਈ ਅਤੇ ਨਿਰੰਕਾਰ ਭੇਜਦਾ। ਉਹ ਦੱਸਦੇ ਨੇ ਜਦੋਂ ਕਿਸੇ ਨੇ ਤਰਨਾ ਖੋਵੇ ਇਹ ਸੌਖਾ ਹੈ, ਉਹਨਾਂ ਦੇ ਮੁਕਾਬਲੇ ਸਾਡੇ ਲਈ ਤਰਨਾ ਵੀ ਔਖਾ। ਪਰ ਕਹਿੰਦੇ ਜਿਹਦੀ ਰੱਬ ਤਾਰਨ ਦੀ ਡਿਊਟੀ ਲਾਵੇ ਪਿਆਰਿਓ, ਉਹ ਤਾਂ ਅੰਤਾਂ ਦਾ ਔਖਾ ਸੂਈ ਅਤੇ ਨੱਕੇ ਤੋਂ ਹੀ ਬਰੀਕ ਇਹ ਕੁਝ ਜਗ੍ਹਾ ਤੋਂ ਲੰਘਾਉਂਦਾ ਹੈ। ਤੁਸੀਂ ਵੇਖੋਗੇ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹਸਤੀਆਂ ਨਿਰੰਕਾਰ ਜੀ ਨੇ ਪੈਦਾ ਕੀਤੀਆਂ ਜਗਤ 'ਤੇ, ਉਹਨਾਂ ਨੂੰ ਅੰਤਾਂ ਦੀ ਗਰੀਬੀ ਅਤੇ ਮੁਸ਼ਕਲਾਂ ਅਤੇ ਦੁੱਖਾਂ ਵਿੱਚੋਂ ਦੇ ਉਹਨੇ ਪਾਰ ਕੀਤਾ ਹੈ। ਮੈਂ ਬੇਨਤੀ ਕਰ ਲੱਗਾ ਸਾਂ, ਮੇਰੇ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ, ਮੇਰੇ ਪਾਤਸ਼ਾਹ ਜੀ ਨੇ ਇਹ ਸਬਕ ਆਪਣੇ ਜੀਵਨ 'ਚ ਸਾਨੂੰ ਦਿੱਤਾ ਹੈ। ਅੱਤ ਦੀ ਗਰੀਬੀ ਵਿੱਚੋਂ ਜੀਵਨ ਦੀ ਸ਼ੁਰੂਆਤ ਹੈ, ਪਰ ਪਹੁੰਚੇ ਕਿੱਥੇ ਨੇ? ਸਾਰੇ ਸ੍ਰਿਸ਼ਟੀ ਦੇ ਮਾਲਕ ਬਣ ਗਏ। ਸਾਧ ਸੰਗਤ, ਇਹ ਫਕੀਰ ਪਹੁੰਚਿਆ ਇੱਕ ਉਸ ਬੀਬਾ ਦੇ ਘਰ, ਜਿਸ ਬੀਬਾ ਦੇ ਘਰ ਵਿੱਚ ਇਹਨੇ ਜਾ ਕੇ ਵੇਖਿਆ ਇੱਕ ਗਰੀਬੜੇ ਜੀ ਕੁੱਲੀ ਹੈ, ਦੋ ਚਾਰ ਬਸਤਰ ਨੇ। ਇਹਨੇ ਆਖਿਆ ਪ੍ਰਸ਼ਾਦ ਛਕਾਉਣਾ ਚਾਹਿਆ, ਇੱਕੋ ਹੀ ਪ੍ਰਸ਼ਾਦਾ ਤਿਆਰ ਕਰਕੇ ਸਾਹਮਣੇ ਰੱਖਿਆ। ਫਕੀਰ ਨੇ ਵੇਖਿਆ ਪਏ ਇਹ ਬੀਬਾ ਬੱਚੇ ਗਰੀਬੀ ਦੀ ਹਾਲਤ ਵਿੱਚ ਰਹਿ ਰਹੀਏ ਪਰ ਪਿਆਰ ਕਰਦੀ ਵਾਹਿਗੁਰੂ ਨੂੰ, ਵਾਹਿਗੁਰੂ ਜੀ ਦੇ ਚਰਨਾਂ ਨਾਲ ਇਹਦੀ ਸਾਂਝ ਡਾਢੀ ਹੈ ਅਤੇ ਆਪਾਂ ਇਹਨੂੰ ਤੰਗ ਨਾ ਕਰੀਏ, ਇਹਨੂੰ ਇਹਦੇ ਅੰਦਰ ਇਹੋ ਜਿਹੇ ਖਿਆਲ ਨਾ ਆਉਣ ਵੀ ਮੈਂ ਗਰੀਬ ਹਾਂ। ਕਹਿਣ ਲੱਗੇ ਬੱਚੇ ਦਾਲ ਸਬਜ਼ੀ ਬਣਾਉਣ ਦੀ ਸਮਰੱਥਾ ਨਹੀਂ, ਮੈਂ ਸਮਝਦਾ ਵਾਂ ਘਰ ਵਿੱਚ ਨਹੀਂ, ਲੂਣ ਹੀ ਥੋੜ੍ਹਾ ਜਿਹਾ ਲਿਆ ਉਹ ਇਹਦੇ 'ਤੇ ਛਿੜਕਾਂਗੇ, ਪ੍ਰਸ਼ਾਦ ਛਕਾਂਗੇ, ਪੇਟ ਦੀ ਭੁੱਖ ਮਿਟੇਗੀ। ਆਖਿਆ ਠੀਕ ਹੈ। ਇਹ ਆਖਣ ਲੱਗੀ ਥੋੜ੍ਹਾ ਜਿਹਾ ਉਡੀਕੋ। ਇੱਕ ਦੋ ਬਰਤਨ ਸੀ ਘਰ ਵਿੱਚ, ਉਹ ਗੁਆਂਢੀਆਂ ਦੇ ਘਰ ਗਏ। ਕਹਿਣ ਲੱਗੀ ਸੱਜਣੋ ਇਹ ਮੇਰੇ ਦੋਨੋਂ ਬਰਤਨ ਤੁਸੀਂ ਰੱਖ ਲਓ, ਗਹਿਣੇ ਰੱਖ ਲਓ ਚਾਹੇ ਪੱਕੇ ਰੱਖ ਲਓ, ਪਰ ਥੋੜ੍ਹਾ ਜਿਹਾ ਲੂਣ ਚਾਹੀਦਾ ਹੈ। ਉਸ ਤਰ੍ਹਾਂ ਉਹਨਾਂ ਦੇਣਾ ਨਹੀਂ ਸੀ। ਲੂਣ ਲੈ ਕੇ ਆਏ, ਫਕੀਰ ਦੀ ਭੇਟਾ ਕੀਤਾ, ਛਿੜਕਿਆ ਅਤੇ ਪ੍ਰਸ਼ਾਦ ਛੱਕ ਕੇ ਬੈਠੇ ਰੱਬ ਦਾ ਉਪਦੇਸ਼ ਦੇਣ। ਕਹਿਣ ਲੱਗੇ ਬੱਚੀਏ ਅਸੀਂ ਤੈਨੂੰ ਬਹੁਤੀਆਂ ਮੱਤਾਂ ਤਾਂ ਨਹੀਂ ਦੇ ਸਕਦੇ, ਬਸ ਇੱਕੋ ਹੀ ਗੱਲ ਫਕੀਰਾਂ ਦੀ ਯਾਦ ਰੱਖੇ, ਜੇਕਰ ਨਿਰੰਕਾਰ ਦੇ ਘਰ ਨਾਲ ਜੁੜਨਾ ਹੋਵੇ, ਉਹਦੀਆਂ ਬਖਸ਼ਾਂ ਮੰਨਣੀਆਂ ਖੋਣ, ਉਹਦੀਆਂ ਮਿਹਰਾਂ ਲੈਣੀਆਂ ਖੋਣ, ਅਤੇ ਅੰਦਰ ਸਿਦਕ ਇੰਨਾ ਚਾਹੀਦਾ ਏ ਭਈ ਜੇਕਰ ਨਿਰੰਕਾਰ ਲੂਣ ਵੀ ਦੇਵੇ ਤਾਂ ਉਹੀ ਛੜਕ ਕੇ ਰੋਟੀ ਖਾ ਲਈਏ। ਕਦੇ ਰੱਬ ਕੋਲੋਂ ਇਹ ਨਾ ਕਹੀਏ ਭਈ 36 ਪ੍ਰਕਾਰ ਦੇ ਭੋਜਨ ਦੇ। ਅੱਗੋਂ ਬੱਚੇ ਇੱਕਦਮ ਰੋਈ ਅਤੇ ਨਾਲੇ ਮੁਸਕਰਾਏ ਸਾਧ ਸੰਗਤ, ਕਿਉਂਕਿ ਪੈਂਡਾ ਜਿਹੜਾ ਪਿਆਰ ਆ ਵੀ ਬੜਾ ਏ। ਇਸ ਪੈਂਡੇ 'ਤੇ ਤੁਰਨ ਲਈ ਸਤਿਗੁਰੂ ਜੀ ਆਖਦੇ ਨੇ ਮੁਸ਼ਕਲਾਂ ਵੀ ਬਹੁਤ ਆਉਂਦੀਆਂ। ਕਿਉਂ ਆਉਂਦੀਆਂ ਨੇ ਮੁਸ਼ਕਲਾਂ? ਆਉਂਦੀਆਂ ਨੇ ਸਾਨੂੰ ਬਹਾਦਰ ਅਤੇ ਮਜ਼ਬੂਤ ਬਣਾਉਣ ਲਈ, ਮੁਸ਼ਕਲਾਂ ਆਉਂਦੀਆਂ ਨੇ ਸਾਡੇ ਕੀਤੇ ਹੋਏ ਪਿਛਲੇ ਕਰਮਾਂ ਦਾ ਲੇਖਾ ਜੋਖਾ ਵੀ ਨਿਬੇੜਨਾ, ਅੱਗੋਂ ਤੋਂ ਬਹਾਦਰ ਬਣਾਉਣਾ। ਸਾਧ ਸੰਗਤ, ਖੈਰ ਜਦੋਂ ਇਸ ਬੱਚੀ ਨੂੰ ਕਿਹਾ ਤਾਂ ਬੱਚੀ ਨੇ ਚਰਨਾਂ 'ਤੇ ਸਿਰ ਰੱਖ ਕੇ ਕਿਹਾ ਫਕੀਰਾ ਮੈਂ ਨਹੀਂ ਜਾਣਦੀ ਤੂੰ ਕਿਤਨਾ ਕੁ ਉੱਚਾ ਅਤੇ ਤੂੰ ਕੀ ਕਹਿ ਰਿਹਾ, ਰੱਬ ਨੇ ਕਿਉਂ ਭੇਜਿਆ, ਪਰ ਜਿਹੜੀ ਗੱਲ ਤੂੰ ਕਹੀਏ ਫਕੀਰੀ ਇਹਦੇ ਤੋਂ ਅਜੇ ਬਹੁਤ ਉੱਚੀ ਗੱਲ ਹੈ, ਅਜੇ ਫਕੀਰੀ ਦੀ ਪਹਿਲੀ ਵੀ ਤੂੰ ਪੌੜੀ ਦੇ ਡੰਡੇ 'ਤੇ ਪੈਰ ਨਹੀਂ ਰੱਖ ਸਕਿਆ। ਉਹ ਹੈਰਾਨ, ਮੈਂ ਬੱਚੀ ਨੂੰ ਕੁਝ ਕਹਿਣਾ ਹੈ ਅਤੇ ਬੱਚੀ ਇਤਨੀ ਵੱਡੀ ਗੱਲ ਮੈਨੂੰ ਕਹਿ ਰਹੀ, ਉਹਦਾ ਅੰਦਰ ਛਿੜਕਿਆ, ਇੱਕਦਮ ਖਿਲਿਆ, ਪੂਰਾ ਧਿਆਨ ਦੇ ਕੇ ਕਹਿਣ ਲੱਗਾ ਧੀਏ ਤੇਰੇ ਬੋਲਾਂ ਵਿੱਚ ਕੋਈ ਕਾਫੀ ਦਰਦ ਅਤੇ ਪਿਆਰ ਏ, ਬੱਚੀਏ ਤੇਰੇ ਅੰਦਰ ਕੋਈ ਗਹਿਰਾ ਬਚਨ ਨਿਰੰਕਾਰ ਨੇ ਪਾਇਆ ਏ ਅਤੇ ਮੈਨੂੰ ਅਖਵਾਇਆ ਏ, ਦੱਸ ਛੇਤੀ ਨਾਲ ਤੇਰੇ ਅੰਦਰ ਦੇ ਖਿਆਲ। ਕਹਿਣ ਲੱਗੀ ਫਕੀਰ ਸਾਈਆਂ ਦੇਖ ਸਿਦਕ ਇਹਨੂੰ ਨਹੀਂ ਕਹੀਦਾ, ਅਜੇ ਤੇਰਾ ਮਨ ਮੰਗਤਿਆਂ ਦੀ ਤਰ੍ਹਾਂ ਮੰਗ ਰਿਹਾ ਏ, ਅਜੇ ਦਾਤਾ ਨਹੀਂ ਬਣਿਆ। ਦੇਖ ਤੂੰ ਸੋਚਦਾ ਹੈ ਵੀ ਨਮਕ ਮੰਗਿਆ, ਨਮਕ ਨਹੀਂ ਮੰਗਿਆ, ਮੈਂ ਗਰੀਬਣੀ ਦੇ ਘਰ 'ਤੇ ਦੋ ਹੀ ਬਰਤਨ ਸਨ ਅਤੇ ਤੇਰੀ ਜ਼ੁਬਾਨ ਦੇ ਰਸ ਪੂਰਾ ਕਰਨ ਲਈ ਮੈਂ ਘਰ ਦੇ ਭਾਂਡੇ ਵੇਚ ਕੇ ਇਹ ਮੰਗ ਪੂਰੀ ਕੀਤੀ ਹੈ। ਫਕੀਰ ਰੋਟੀ ਖਾਣ ਤੋਂ ਪਹਿਲਾਂ ਕਿਸੇ ਦੇ ਭਾਂਡੇ ਵੀ ਘਰ 'ਤੇ ਵਿਕਵਾ ਦੇਵੇ, ਇਹ ਸਬਰ ਸੰਤੋਖ ਤਾਂ ਨਾ ਹੋਇਆ। ਗੁਰੂ ਸਵਾਰਿਓ ਕਹਿਣਾ ਸਾਨੂੰ ਖੁੰਦਾ ਏ ਵੱਡਿਆਂ ਨੇ। ਸਾਧ ਸੰਗਤ ਉਸ ਦੇ ਅੰਦਰ ਮੰਗ ਤੇ ਕਹਿ ਨਾ ਭਾਵੇਂ ਉਹਨੇ ਨਮਕ ਕੀ ਮੰਗਿਆ, ਪਰ ਉਸ ਮੰਗ ਦੇ ਨਾਲ ਕੀ ਖੋਇਆ, ਇੱਕ ਘਰ ਵਿੱਚ ਗਰੀਬੀ ਕਰਕੇ ਦੋ ਬਰਤਨ ਸਨ ਉਹ ਵੀ ਚਲੇ ਗਏ, ਪਰ ਦੂਸਰੇ ਪਾਸੋਂ ਭੁਲੇਖਾ ਇਹ ਪੈ ਰਿਹਾ ਏ ਵੀ ਸ਼ਾਇਦ ਅਸੀਂ ਸਬਰ ਅਤੇ ਸੰਤੋਖ ਦੀ ਜ਼ਿੰਦਗੀ ਜਿਉ ਰਹੇ ਹਾਂ। ਗੁਰੂ ਸਵਾਰਿਓ ਜਿਹੜੇ ਸਬਰ ਅਤੇ ਸੰਤੋਖ ਦੀ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਦਾ ਅੰਦਰ ਕਦੇ ਕੁਛ ਮੰਗਦਾ ਹੀ ਨਹੀਂ ਦੁਨੀਆਂ ਦੀ ਚੀਜ਼। ਇਹ ਰਜਾ ਦਾ ਸਬਕ ਸਭ ਤੋਂ ਉੱਚਾ ਹੈ, ਜਿੱਥੇ ਕੁਝ ਵੀ ਮੰਗਣਾ ਖੋਵੇ ਅਤੇ ਕੇਵਲ ਜਿੱਥੇ ਉਹ ਬਿਠਾਵੇ ਅਤੇ ਉੱਥੇ ਬੈਠੀਏ, ਜਿੱਥੇ ਜਿਹੜਾ ਕੱਪੜਾ ਪਹਿਨ ਨੂੰ ਮਿਲੇ ਪਹਿਨ ਲਵੇ, ਜੋ ਖਵਾਏ ਉਹ ਖਾ ਲਈਏ। ਸਤਿਗੁਰੂ ਜੀ ਕਿਰਪਾ ਕਰਕੇ ਬਚਨ ਕਰਨ ਬਾਣੀ ਅੰਦਰ ਹਜ਼ੂਰ ਕਹਿੰਦੇ ਜੈ ਬੈਸਾਲੇ ਤੈ ਬੈਸਾ ਸੁਆਮੀ, ਜੈ ਪੇ ਜੈ ਤੈ ਜਾਵਾ। ਇਹ ਗੱਲ ਬਹੁਤ ਉੱਚੀ, ਇਹ ਪੂਰਨ ਲੋਕਾਂ ਦੀ, ਜਿਹੜੇ ਸਾਰੀਆਂ ਮੰਜ਼ਲਾਂ ਤੈਅ ਕਰ ਜਾਂਦੇ ਕਣ ਉੱਥੇ ਜਾ ਕੇ ਸਤਿਗੁਰੂ ਜੀ ਦੇ ਇਹ ਬਚਨ ਨੇ। ਇਹ ਨਹੀਂ ਵੀ ਇੱਕ ਦਿਨ ਰੋਟੀ ਜਰਾ ਲੇਟ ਮਿਲੇ ਤਾਂ ਅਸੀਂ ਬਾਬਾ ਫਰੀਦ ਸਾਹਿਬ ਜੀ ਦਾ ਸਲੋਕ ਪੜ੍ਹ ਦਿੱਤਾ, ਪਿਆਰਿਓ ਜਾਂ ਕਿਧਰੇ ਪ੍ਰਸ਼ਾਦ ਇਹਨਾਂ ਨਾਲ ਦੋ ਚਾਰ ਸਬਜ਼ੀਆਂ ਨਾਲ ਮਿਲੀਆਂ, ਇੱਕ ਅੱਧੀ ਮਿਲੀ ਤੇ ਪੜ ਦਿੱਤਾ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਮੈਂ ਕੱਲ ਇਹ ਬੇਨਤੀ ਕੀਤੀ ਸੀ, ਗੰਭੀਰਤਾ ਨਾਲ ਸਤਿਗੁਰੂ ਜੀ ਦੇ ਬਚਨਾਂ ਨੂੰ ਲੈਣ ਦਾ ਯਤਨ ਕਰੀਏ। ਇਹ ਕੋਈ ਇਹ ਨਹੀਂ ਵੀ ਅਸੀਂ ਥੋੜੇ ਦਿਨ ਇਕੱਠ ਕਰ ਲਿਆ ਪ੍ਰਾਪਤੀ ਇਕੱਠ ਦਾ ਸਵਾਲ ਨਹੀਂ, ਸਵਾਲ ਇਹ ਵੇ ਵੀ ਸਤਿਗੁਰੂ ਅਸੀਂ ਤੇਰੇ ਦਰ ਤੇ ਬੈਠ ਕੇ ਤੇਰੇ ਬਚਨਾਂ ਦੇ ਅਨੁਸਾਰ ਕਿੰਨਾ ਕੁ ਜੀਵਨ ਬਣਾਇਆ ਹੈ। ਇੱਧਰ ਨੂੰ ਅੱਗੇ ਵਧਣਾ ਹੈ, ਬੇਨਤੀ ਕਰ ਰਿਹਾ ਸਾਂ। ਸਤਿਗੁਰੂ ਜੀ ਆਖਦੇ ਸਭ ਤੋਂ ਉੱਚੀ ਸਟੇਜ ਜਿੱਥੇ ਜਾ ਕੇ ਮਨ ਦੀ ਮੰਗ ਮੁੱਕ ਜਾਵੇ, ਕੇਵਲ ਇਹ ਮੰਗ ਰਹਿ ਜਾਵੇ ਜਿਹੜੀ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਰੋਜ਼ ਸਾਡੀ ਜ਼ੁਬਾਨ 'ਤੇ ਇੱਕ ਵਾਰ ਲਿਆਉਂਦੇ ਕਰਨ, ਪਰ ਉਹ ਸੁੱਤਿਆਂ ਸੁੱਤਿਆਂ ਮਨ ਕਈ ਵਾਰਾਂ ਪੜ੍ਹਦਾ ਹੈ ਅਤੇ ਕਈ ਵਾਰਾਂ ਪਿਆਰੇ ਮਨ ਐਕਟਿੰਗ ਕਰਦਾ ਹੈ ਵੀ ਸਾਰੇ ਪੜ੍ਹਦੇ ਨੇ ਅਤੇ ਮੈਂ ਵੀ ਪੜ੍ਹਾਂ, ਅਤੇ ਕਈ ਵਾਰ ਉਹ ਜਗਾ ਦਿੰਦਾ ਉਹ ਕਿਹੜੀ ਮੰਗ। ਰਲ ਕੇ ਆਖੋ ਜੇ ਨਾ ਮਿਲੇ ਤਾਂ ਜੀਵਾਂ ਨਾਨਕ, ਨਾ ਮਿਲੇ ਤਾਂ ਜੀਵਾਂ, ਨਾ ਮਿਲੇ ਤਾਂ ਜੀਵਾਂ ਨਾਨਕ, ਨਾ ਮਿਲੇ ਤਾਂ ਜੀਵਾਂ। ਨਾ ਮਿਲੇ ਤਾਂ ਜੀਵਾਂ ਨਾਨਕ, ਨਾ ਮਿਲੇ ਤਾਂ ਜੀਵਾਂ, ਨਾ ਮਿਲੇ ਤਾਂ ਜੀਵਾਂ ਨਾਨਕ, ਨਾ ਮਿਲੇ ਤਾਂ ਜੀਵਾਂ। ਨਾਮ ਤਨ ਮਨ ਥੀਵੇ ਹਰਿਆ, ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਨਾਨਕ ਨਾ ਮਿਲੇ ਤਾਂ ਜੀਵਾਂ। ਤਨ ਮਨ ਨਿਰੰਕਾਰ ਨੇ ਗੁਰੂ ਕੇ ਪਿਆਰਿਓ ਜੋ ਇਹ ਰਚਨਾ ਰਚੀ ਹੈ ਨਾ, ਇਸ ਰਚਨਾ ਨੂੰ ਕਿਵੇਂ ਇੱਕ ਪਹਿਲੇ ਕਦਮ ਤੋਂ ਲੈ ਕੇ ਆਖਰੀ ਤੱਕ ਲੈ ਕੇ ਜਾਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਆਪ ਦਰਸਾਉਂਦੇ ਕਰਨ। ਹਜ਼ੂਰ ਨੇ ਇਹ ਸਿਰੇ ਦਾ ਬਚਨ ਹੀ ਜਦੋਂ ਇਹ ਮੰਗਣਾ ਮੰਗਣ ਨਿੱਕਾ ਘਰ ਜਸ ਗੁਰ ਤੇ ਮੰਗਣ ਦੀ ਗੱਲ ਬਣਦੀ, ਪਰ ਸ਼ੁਰੂਆਤ ਕਿੱਥੋਂ ਕਰਦੇ? ਕਹਿੰਦੇ ਨੇ ਸਾਧ ਸੰਗਤ ਮਹਾਨ ਪੁਰਖਾਂ ਦੇ ਇਹ ਬਚਨ ਨੇ ਭਈ ਜਿੰਨੇ ਵੀ ਆਦਮੀ ਇਹ ਧਰਮ ਦੇ ਰਾਹ 'ਤੇ ਤੁਰਦੇ ਨੇ ਨਾ, ਜਾਂ ਆਪਾਂ ਜਾਂ ਕੋਈ ਹੋਰ, ਇਹ ਸਾਰੇ ਇਸ ਕਰਕੇ ਨਹੀਂ ਤੁਰੇ ਵੀ ਇਹਨਾਂ ਨੂੰ ਚਾਅ ਸੀ, ਸਹਿਜ ਸੁਭਾਏ ਕੋਈ ਨਾ ਕੋਈ ਅੰਦਰ ਮੰਗ ਸੀ, ਜਿਸ ਮੰਗ ਨੇ ਸਾਨੂੰ ਇਸ ਦਰ 'ਤੇ ਲਿਆ ਕੇ ਖੜਾ ਕੀਤਾ। ਹੌਲੀ ਹੌਲੀ ਵੱਧਦੇ ਗਏ, ਕੋਈ ਦੁੱਖ ਦੀ ਕੜੀ ਆਈ ਜਾਂ ਕੁਝ ਅੰਦਰ ਹੋਰ ਲੈਣ ਦੀ ਇੱਛਾ ਸੀ, ਕਹਿਣ ਲੱਗੇ ਸ਼ੁਕਰ ਏ ਇਸ ਮੰਗ ਨੇ ਜੇ ਸਤਿਗੁਰੂ ਦੇ ਘਰ ਵੱਲ ਲੈ ਕੇ ਆਉਂਦਾ ਤੇ ਮੰਗਣਾ ਚੰਗਾ ਕਹਿ, ਤੇ ਜੇਕਰ ਇਹ ਮੰਗ ਦਰ ਦਰ ਤੇ ਫਿਰਾਏ, ਇਹ ਮੰਗ ਮਾੜੇ, ਸਤਿਗੁਰੂ ਜੀ ਕਿਰਪਾ ਕਰਦੇ। ਹਜ਼ੂਰ ਕਹਿੰਦੇ ਵਾਹਿਗੁਰੂ ਦੀ ਭਗਤੀ ਕਰਨੇ ਉਹਦੇ ਨਾਲ ਜੋੜਦੇ ਨੇ ਦੂਸਰੀ ਚੀਜ਼, ਆਖਦੇ ਨੇ ਸਾਧ ਸੰਗਤ ਭਗਤ ਕਬੀਰ ਸਾਹਿਬ ਤੇ ਭਗਤ ਧੰਨ ਅੰਜੀ ਦੇ ਬਚਨ ਪੜ੍ਹਦੇ ਹੋ ਨਾ, ਜਿੱਥੇ ਭਗਤ ਜੀ ਆਖਦੇ ਗੋਪਾਲ ਤੇਰਾ ਆਰਤਾ ਜੋਜਨ ਤੁਮਰੇ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਭਈ ਜਿਹੜੇ ਤੇਰੀ ਭਗਤੀ ਕਰਨ ਉਹਨਾਂ ਦੀ ਤੁਸੀਂ ਕਾਜ ਸਵਾਰਦੇ ਹੋ। ਕਾਜ ਕੀ ਹੈ? ਕੋਈ ਅੰਦਰ ਮੰਗ ਹੈ, ਇਸ ਕਰਕੇ ਉਹ ਮੰਗ ਨੂੰ ਲੈ ਕੇ ਭਗਤੀ ਕੀਤੀ ਅਤੇ ਉਹਨੇ ਕਾਜ ਸਵਾਰਿਆ, ਪਰ ਉਹਦੇ ਦਰ 'ਤੇ ਬੈਠ ਗਏ। ਉੱਥੇ ਮੰਗਿਆ ਜਾਂਦਾ ਦਾਲ ਸੀਤਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿੱਤ ਜੀਓ, ਦਾਲ ਸੀਧਾ ਦਾਲ ਆਟਾ ਘਿਓ, ਇਹ ਭਾਵ ਪਦਾਰਥ ਮੰਗੇ ਜਿਹਦੇ ਨਾਲ ਮੇਰਾ ਜੀ ਖੁਸ਼ ਰਵੇ। ਭਗਤ ਕਬੀਰ ਸਾਹਿਬ ਕਹਿੰਦੇ, ਦੋ ਸਿਰ ਮੰਗ ਉਹ ਚੂਨਾ, ਪਾਓ ਘਿਓ ਸੰਗ ਲੂਨਾ, ਭਾਵ ਆਟਾ, ਇਸ ਦੁਨੀਆ ਵਿੱਚ ਰਹਿ ਕੇ ਗੁਜਰਾਨ ਲਈ ਮੰਗਣਾ ਇਹ ਕੋਈ ਮਾੜਾ ਨਹੀਂ। ਸਾਧ ਸੰਗਤ ਹਜ਼ੂਰ ਕਹਿੰਦੇ, ਪਰ ਜੇਕਰ ਬੰਦਾ ਕੇਵਲ ਮੰਗਣ ਆਵੇ, ਆਪ ਭਗਤੀ ਨਾ ਕਰੇ, ਨਾਮ ਨਾ ਜਪੇ, ਬਾਣੀ ਨਾ ਪੜ੍ਹੇ, ਇਹ ਪਦਾਰਥ ਮੰਗੇਗਾ, ਪਰਮੇਸ਼ਰ ਬਗੈਰ ਮੰਗਣ ਤੋਂ ਵੀ ਦਿੰਦਾ ਹੈ ਅਤੇ ਘਰ ਆਏ ਨੂੰ ਕਿਉਂ ਨਾ ਦੇਵੇਗਾ, ਦੇਵੇਗਾ, ਪਰ ਜੇਕਰ ਉਹਨੂੰ ਨਾ ਮੰਗਿਆ, ਉਹਦੇ ਨਾਲ ਨਾ ਜੁੜੇ, ਇਹ ਦਾਤਾਂ ਮਿਲਣਗੀਆਂ ਪਰ ਦਾਤਾਂ 'ਚੋਂ ਕਦੇ ਸੁੱਖ ਨਹੀਂ ਪੈਦਾ ਹੋਣਾ, ਵੱਖਰੀਆਂ ਚੀਜ਼ਾਂ ਨੇ ਨਾ। ਕਰੋੜਪਤੀ ਵੀ ਦੁਖੀ ਬੈਠੇ ਕਰਨ, ਜਿਨ੍ਹਾਂ ਦੇ ਘਰ ਪੰਜ ਸੱਤ ਸੱਤ ਨਿਰੰਕਾਰ ਨੇ, ਬਾਲ ਬੱਚਿਆਂ ਦੀ ਵਡਮੁੱਲੀ ਦਾਤ ਦਿੱਤੀ ਉਹ ਵੀ ਦੁਖੀ ਨੇ, ਜਿਨ੍ਹਾਂ ਕੋਲ ਇੱਕ ਉਹ ਵੀ ਦੁਖੀ ਆ, ਜਿਨ੍ਹਾਂ ਕੋਲ ਨਹੀਂ ਕਰਨ ਉਹ ਵੀ। ਇਹਦਾ ਸੰਬੰਧ ਇਸ ਚੀਜ਼ ਨਾਲ ਨਹੀਂ। ਸਤਿਗੁਰੂ ਕਹਿੰਦੇ, ਨਿਰੰਕਾਰ ਨੂੰ ਮਿਲਣਾ ਆਤਮਕ ਸਫ਼ਰ ਦਾ ਤੈਅ ਹੋਣਾ, ਉਹਦਾ ਸੰਬੰਧ ਹੈ ਵਾਹਿਗੁਰੂ ਦੇ ਨਾਮ ਅਤੇ ਭਗਤੀ ਨਾਲ, ਇਹ ਦੋ ਚੀਜ਼ਾਂ ਨੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਹਜ਼ੂਰ ਕਹਿੰਦੇ ਜੇ ਉਹਦੇ ਨਾਲ ਜੁੜ ਕੇ ਮੰਗਾਂਗੇ, ਉਹ ਮੰਗਾਂ ਪੂਰੀਆਂ ਕਰੇਗਾ, ਤਾਂ ਕਿ ਇੱਕ ਦਿਨ ਅਸੀਂ ਇਸੇ ਤਰ੍ਹਾਂ ਪਿਆਰ ਸਤਿਗੁਰੂ ਨਾਲ ਵਧਾਉਂਦੇ ਰਹੀਏ, ਮੰਗਾਂ ਦੇ ਨਾਲ ਨਾਲ ਉਹਨੂੰ ਮੰਗਣ ਦੀ ਖੋਲੀ ਖੋਲੀ ਆਦਤ ਪਵੇ। ਵੇਖਦੇ ਹੋ ਨਾ, ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਪ੍ਰਸੰਨ ਹੋ ਗਏ ਆਪਣੇ ਇੱਕ ਪਿਆਰੇ 'ਤੇ, ਕਹਿਣ ਲੱਗੇ, ਦੇਖ ਪਿਆਰੇ, ਤੇਰੀ ਸੇਵਾ ਪ੍ਰਵਾਨ ਹੋਈ। ਖੁਰੇ ਕਿਹੜੀ ਗੱਲ 'ਤੇ ਕਲਗੀਆਂ ਵਾਲੇ ਪਿਤਾ ਜੀ ਰੀਝ ਪਏ, ਲੰਬੇ ਸਮੇਂ ਤੋਂ ਇਹ ਸਤਿਗੁਰੂ ਜੀ ਦੇ ਘਰ ਦੀ ਸੇਵਾ ਕਰ ਰਿਹਾ ਸੀ, ਸੇਵਾ 'ਤੇ ਰੀਝ ਪਏ ਮੇਰੇ ਨਿਰੰਕਾਰ, ਜਦੋਂ ਰੀਝੇ ਨੇ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ, ਨਿਰੰਕਾਰ ਅਤੇ ਸਤਿਗੁਰੂ ਕੋਈ ਦੋ ਨਹੀਂ, ਇਹ ਕੇਵਲ ਸਾਨੂੰ ਸਮਝਾਉਣ ਲਈ ਉਹਨਾਂ ਨੇ ਦੋ ਰੂਪ ਧਾਰਨ ਕੀਤੇ ਹੋਏ ਨੇ। ਆਪ ਹੀ ਕੁੰਡੀਆਂ ਦੱਸੀ ਵੀ ਜਾਂਦੇ, ਸਤਿਗੁਰੂ ਜੀ ਆਖਦੇ ਗੁਰ ਪਰਮੇਸ਼ਰ ਏਕੋ ਜਾਣ, ਅਤੇ ਕਦੇ ਫਿਰ ਕਹਿਣਗੇ ਜੀ ਅਸੀਂ ਤਾਂ ਨਿਰੰਕਾਰ ਦੇ ਦਾਸ ਹਾਂ। ਸਾਧ ਸੰਗਤ ਕਦੇ ਤਾਂ ਸਾਫ਼ ਹੀ ਕਹਿਣਗੇ ਗੁਰ ਪਰਮੇਸ਼ਰ ਹੈ, ਫਿਰ ਉਹਦੇ ਦਾਸ ਬਣ ਜਾਣਗੇ, ਅਤੇ ਕਦੇ ਸਾਡੇ ਵਿੱਚ ਖਲੋ ਕੇ ਪਿਆਰਿਓ ਉਹ ਫਿਰ ਬੇਨਤੀਆਂ ਕਰੀ ਜਾਣਗੇ ਨਿਰੰਕਾਰ ਦੇ ਚਰਨਾਂ ਅੰਦਰ। ਹੋ ਅਪਰਾਧੀ ਗੁਨਹਗਾਰ ਭਾਈ ਗੁਰਦਾਸ ਸਾਹਿਬ, ਪਰ ਸਤਿਗੁਰੂ ਕੀ ਬਾਣੀ ਦੇ ਬਚਨਾਂ 'ਚ ਤੋਂ ਇਹ ਇੱਕ ਵਾਰ ਨਹੀਂ, ਅਨੇਕਾਂ ਵਾਰ ਇਹ ਬਚਨ ਤੁਸੀਂ ਨੋਟ ਕਰੋਗੇ, ਜਿੱਥੇ ਸਤਿਗੁਰੂ ਸਾਡੇ ਵੱਲੋਂ ਹੋ ਕੇ ਇਹ ਬਚਨ ਨਿਰੰਕਾਰ ਨੂੰ ਆਖਣਗੇ, ਹਮ ਮੈਲੇ ਤੁਮ ਊਜਲ ਕਰਤੇ, ਸਤਿਗੁਰੂ ਥੋੜ੍ਹਾ ਮੈਲੇ, ਮੈਲੇ ਤਾਂ ਅਸੀਂ ਹਾਂ, ਊਜਲ ਕਰਤੇ ਮੇਰਾ ਵਾਹਿਗੁਰੂ ਕਹਿ। ਬੇਨਤੀ ਕਰ ਰਿਹਾ ਸਾਂ ਕਲਗੀਆਂ ਵਾਲੇ ਪਿਤਾ ਜੀ, ਕਹਿੰਦੇ ਕੁਝ ਮੰਗ, ਜਦੋਂ ਸੰਗਤ ਕਰੀਏ ਨਾ ਲਗਾਤਾਰ, ਅਤੇ ਇਹਦੇ ਵਿੱਚੋਂ ਹੀ ਸਹਿਜ ਸੁਭਾਅ ਸਾਨੂੰ ਮੰਗਣ ਦੀ ਇਜਾਜ਼ ਸਤਿਗੁਰੂ ਦੱਸਦੇ ਨੇ, ਸੋਚ ਸਮਝ ਕੇ ਨਹੀਂ, ਇਹੋ ਜਿਹਾ ਭਾਵਨਾ ਅਤੇ ਹਿਰਦਾ ਹੀ ਸਤਿਗੁਰੂ ਤਿਆਰ ਕਰਦੇ ਕਹਿਣ। ਗੁਰੂ ਸਵਾਰਿਓ ਜਦੋਂ ਇਹਨੂੰ ਕਿਹਾ, ਕਹਿਣ ਲੱਗਾ ਸਤਿਗੁਰੂ ਕੱਲ੍ਹ ਨੂੰ ਨਾ ਆ ਕੇ ਮੰਗਾਂ। ਸਾਹਿਬ ਕਹਿੰਦੇ ਠੀਕ ਹੈ। ਪਤਨੀ ਨੂੰ ਨਾਲ ਲਿਆਇਆ, ਉਹਦੀਆਂ ਅੱਖਾਂ ਦੀ ਜੋਤ ਨਹੀਂ ਸੀ, ਕਲਗੀਆਂ ਵਾਲੇ ਪਿਤਾ ਜੀ ਦੇ ਦਰ 'ਤੇ ਆਏ, ਸਤਿਗੁਰੂ ਆ ਗਏ ਹਾਂ। ਸਾਹਿਬ ਕਹਿੰਦੇ ਭਾਈ ਆ ਗਏ ਹੋ ਅਤੇ ਮੰਗੋ, ਕੀ ਮੰਗਦੇ ਹੋ? ਗਰੀਬ ਨਿਵਾਜ ਪਿਤਾ ਜੀ ਦੇ ਚਰਨਾਂ 'ਚ ਬੀਬਾ ਕਹਿਣ ਲੱਗੀ, ਸਤਿਗੁਰੂ ਜੀ ਬਹੁਤਾ ਕੁਝ ਨਹੀਂ ਮੰਗਣਾ ਅੱਜ ਦਾਤਿਆਂ ਕੋਲੋਂ, ਥੋੜ੍ਹਾ ਜਿਹਾ ਮੰਗਣਾ ਏ, ਜੇ ਤਰੁੱਠੇ ਹੋ ਨਾ ਤੇ ਮਿਹਰ ਕਰੋ, ਇਹਨਾਂ ਨੇਤਰਾਂ ਨਾਲ ਆਪਣੀ ਨੂੰਹ ਨੂੰ ਸੋਨੇ ਦੀ ਮਧਾਣੀ ਨਾਲ ਦੁੱਧ ਰੁੜਕਦਿਆਂ ਵੇਖਾ, ਜਿਹਦੀ ਗੋਦ ਦੇ ਅੰਦਰ ਪੁੱਤਰ ਖੇਡਦਾ ਹੋਵੇ ਅਤੇ ਜ਼ੁਬਾਨ 'ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੋਵੇ, ਬਹੁਤਾ ਕੁਝ ਨਹੀਂ ਮੈਨੂੰ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਮਾਏ ਛੱਡਿਆ ਵੀ ਤੂੰ ਕੀ ਏ, ਪਿੱਛੇ ਜਿਹੜਾ ਤੂੰ ਕਹਿੰਦੀ ਬਹੁਤਾ ਕੁਝ ਨੇ, ਸਭੋ ਕੁਝ ਲੈ ਗਈ ਏ, ਅੱਖਾਂ ਦੀ ਜੋਤ ਨਹੀਂ ਸੀ ਉਹ ਵੀ ਮੰਗ ਲਏ, ਪੁੱਤਰ ਕੋਈ ਨਹੀਂ ਸੀ ਉਹ ਵੀ, ਅੱਗੋਂ ਪੋਤਰਾ ਵੀ ਮੰਗ ਲਿਆ, ਨੂੰਹ 'ਤੇ ਤਾਂ ਹੀ ਆਏ ਕਿ ਨਾ ਜੇ ਪੁੱਤਰ ਕਹਿ, ਪੋਤਰਾ ਵੀ ਮੰਗ ਲਿਆ, ਦੁਨਿਆਵੀ ਤੌਰ 'ਤੇ ਦਾਤਾਂ ਵੱਡੀਆਂ। ਫਿਰ ਕਹਿਣ ਲੱਗੇ, ਸੋਨੇ ਦੀ ਮਦਾਨੀ ਦਾ ਮਤਲਬ ਭਈ ਦੁਨਿਆਵੀ ਤੌਰ 'ਤੇ ਧਨ ਵੀ ਰਜਵਾਂ ਹੋਵੇ। ਸਾਧ ਸੰਗਤ ਜ਼ੁਬਾਨ 'ਤੇ ਗੁਰੂ ਕੀ ਬਾਣੀ ਦਾ ਜਾਪ ਹੋਵੇ, ਆਤਮਕ ਤੌਰ 'ਤੇ ਆਤਮਕ ਧਨ ਦੀ ਵੀ ਮੰਗ ਕਰ ਲਏ। ਸਾਹਿਬ ਕਹਿਣ ਲੱਗੇ, ਮਾਏ ਜੇ ਸਤਿਗੁਰੂ ਜੀ ਦੇ ਘਰੋਂ ਤੂੰ ਮੰਗਣ ਆਈਏ, ਸਾਰਾ ਕੁਝ ਕੀ ਗੁਰੂ ਨਾਨਕ ਸਾਹਿਬ ਤੇਰੀ ਝੋਲੀ ਪਾਉਣਗੇ। ਸਾਧ ਸੰਗਤ ਇਸ ਦਰ 'ਤੇ ਤਾਂ ਸਭੋ ਕੁਝ ਮਿਲਦਾ ਏ, ਪਰ ਇੱਕ ਇਸ ਤੋਂ ਅੱਗੇ ਵੇਖੋ, ਹੁਣ ਇਹਨੇ ਦੋ ਚੀਜ਼ਾਂ ਨੂੰ ਇਕੱਠੀਆਂ ਕਰਕੇ ਮੰਗਿਆ ਹੈ, ਪਰ ਇੱਕ ਉਹ ਹੈ ਜਿੱਥੇ ਸਤਿਗੁਰੂ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਜਦੋਂ ਸਿੱਖ ਦਾ ਪਿਆਰ ਪੈਂਦਾ ਨਾਮ ਅਤੇ ਬਾਣੀ ਨਾਲ, ਫਿਰ ਇਹਨੂੰ ਸਤਿਗੁਰੂ ਖੁਦ ਵੀ ਕਹਿਣ ਤੂੰ ਪਦਾਰਥ ਮੰਗ ਲੈ ਲੈ, ਇਹ ਚਰਨਾਂ 'ਤੇ ਡਿੱਗ ਕੇ ਕਹਿੰਦਾ ਨਾ ਸਤਿਗੁਰੂ ਪਦਾਰਥ ਨਹੀਂ ਚਾਹੀਦੇ, ਮੈਨੂੰ ਧੀਆਂ ਪੁੱਤਰ ਨਹੀਂ ਚਾਹੀਦੇ, ਸਤਿਗੁਰੂ ਮੈਨੂੰ ਕੇਵਲ ਅਤੇ ਕੇਵਲ ਤੇਰਾ ਨਾਮ ਅਤੇ ਬੰਦਗੀ ਚਾਹੀਦੀ ਏ। ਸ਼ੇਖ ਫਰੀਦ ਦੇ ਖੈਰ ਦੀ ਚਾਹ ਬੰਦਗੀ, ਉੱਥੇ ਕੇਵਲ ਇਹ ਬੰਦਗੀ ਮੰਗਦਾ ਹੈ, ਉਹਦੇ ਕੋਲੋਂ ਜਨਮ ਅਤੇ ਮਰਨ ਦੇ ਗੇੜ ਦੀ ਕਹਾਣੀ ਪਾਉਂਦਾ ਹੈ। ਕਈ ਵਾਰ ਸੋਚੀਦਾ ਏ, ਪਤਾ ਨਹੀਂ ਕਿੱਥੇ ਸਿਦਕ ਲੈ ਜਾਂਦਾ ਏ, ਜਦੋਂ ਛੇਵੇਂ ਗੁਰਦੇਵ ਪਿਤਾ ਜੀ ਦੇ ਚਰਨਾਂ ਵਿੱਚੋਂ ਇੱਕ ਘਾਹ ਖੋਤਰਨ ਵਾਲਾ ਸਿੱਖ ਪਿਆਰਿਓ ਪਹਿਲਾਂ ਗਲਤੀ ਨਾਲ ਜਹਾਂਗੀਰ ਬਾਦਸ਼ਾਹ ਦੇ ਤੰਬੂ ਗਿਆ, ਟਕਾ ਅਤੇ ਪੰਡ ਰੱਖੇ, ਉੱਥੋਂ ਪਤਾ ਲੱਗਾ ਅਤੇ ਪੰਡ ਵੀ ਚੁੱਕ ਲਈ ਘਾਹ ਦੇ ਅਤੇ ਟਕਾ ਵੀ ਚੁੱਕ ਲਿਆ। ਜਹਾਂਗੀਰ ਨੇ ਮੋਹਰਾਂ ਵੀ ਦੇਣੀਆਂ ਚਾਹੀਆਂ, ਮੋਹਰਾਂ ਨੂੰ ਠੁਕਰਾ ਰਿਹਾ ਹੈ, ਬਾਦਸ਼ਾਹ ਦੇ ਹੁਕਮ ਨੂੰ ਠੋਕਰ ਮਾਰ ਰਿਹਾ ਹੈ। ਇੱਕ ਛੋਟੀ ਗੱਲ ਨੇ, ਕੋਈ ਬਾਦਸ਼ਾਹ ਆ ਜਾਵੇ, ਬਾਦਸ਼ਾਹ ਵੱਲੋਂ ਕੋਈ ਸਾਜਿਆ ਕੀ ਕੋਈ ਆਦਮੀ ਆਵੇ ਅਤੇ ਪਿਆਰਿਓ ਮਨੁੱਖਤਾ ਨੂੰ ਚਾਹ ਚੜ੍ਹ ਜਾਂਦਾ ਉਹਨਾਂ ਦੇ ਭਈ ਉਹਨਾਂ ਨੇ ਆਉਣਾ ਏ, ਉਹਨਾਂ ਨਾਲ ਫੋਟੋ, ਉਹਨਾਂ ਦੇ ਨਾਲ ਸਾਡੀ ਗੱਲਬਾਤ, ਤਾਂ ਕਿ ਵੱਡਿਆਂ ਨਾਲ ਸਾਡੀ ਵੱਟੋਂ ਬਣੇ। ਪਰ ਇੱਥੇ ਕੀ ਕਹਾਣੀ ਹੈ, ਅੰਦਰ ਸਤਿਗੁਰੂ ਜੀ ਕਿੱਥੇ ਸਿੱਖ ਦਾ ਲੈ ਗਏ ਕਾਰਨ, ਇਹ ਸਿੱਖੀ ਦਾ ਦੂਸਰਾ ਪੜਾਂ ਹੈ। ਗੁਰੂ ਸਵਾਰਿਓ, ਪਹਿਲਾ ਪੜਾਂ ਇਸ ਦਰ 'ਤੇ ਸਿਦਕ ਰੱਖ ਕੇ ਤੁਰਨਾ ਅਤੇ ਇਹਤੋਂ ਪਦਾਰਥ ਮੰਗਣੇ ਨਾਲ ਨਾਲ, ਫਿਰ ਸਤਿਗੁਰੂ ਕਿਰਪਾ ਕਰਕੇ ਪਦਾਰਥਾਂ ਤੋਂ ਉੱਚਾ ਕਿਵੇਂ ਚੁੱਕਦੇ, ਇਹ ਇਸ ਨੇ ਮੋਹਰਾਂ ਨੂੰ ਵੀ ਠੋਕਰ ਮਾਰੇ, ਬਾਦਸ਼ਾਹ ਦੇ ਹੁਕਮ ਨੂੰ ਠੁਕਰਾਇਆ, ਉਹਨੇ ਕਿਹਾ ਟਕਾ ਨਾ ਚੁੱਕ ਮੋਹਰਾਂ ਲੈ ਜਾ, ਕਹਿੰਦਾ ਨਹੀਂ। ਪਰ ਜਦੋਂ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪਹੁੰਚਿਆ ਏ ਸਤਿਗੁਰੂ, ਇਹਨੂੰ ਉੱਠ ਕੇ ਮਿਲਦੇ ਕਾਰਨ ਇਹ ਚਰਨਾਂ 'ਤੇ ਡਿੱਗਦਾ ਏ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੁੱਟ ਕੇ ਕਹਿਣ ਲੱਗੇ, ਸਿੱਖਾਂ ਮੰਗ ਕੀ ਮੰਗਦਾ ਏ, ਗਰੀਬ ਨਵਾ ਮੇਰਾ ਜਨਮ ਅਤੇ ਮਰਨ ਦਾ ਗੇੜ ਕੱਟ ਦਿਓ। ਸਤਿਗੁਰੂ ਜਨਮ ਅਤੇ ਮਰਨ ਦਾ ਗੇੜ ਕਟਾਉਣ ਵਾਲਾ ਆਪਣਾ ਨਾਮ ਮੇਰੇ ਹਿਰਦੇ 'ਚ ਵਸਾ ਦਿਓ। ਸਤਿਗੁਰੂ ਕਹਿੰਦੇ ਹੋ ਵਸੇਗਾ, ਕੁਝ ਹੋਰ ਮੰਗ। ਸਤਿਗੁਰੂ ਹੋਰ ਮੰਗਾਂ, ਤੇਰੀ ਕਿਰਪਾ ਨਾਲ ਅੰਦਰ ਉੱਠਦੀਆਂ ਨਹੀਂ, ਮਿਹਰ ਕਰੀ ਕਦੇ ਮੰਗ ਕੋਈ ਹੋਰ ਅੰਦਰ ਬਣੇ ਹੀ ਨਾ, ਕੇਵਲ ਇਹੀ ਮੰਗ ਰਹੇ। ਹੁਣ ਸੋਚੀਏ ਗੁਰੂ ਕੇ ਪਿਆਰਿਓ, ਭਈ ਉਹ ਹੈ ਤਾਂ ਗਰੀਬ ਬਾਹਰੋਂ ਦੇਖਣ ਨੂੰ, ਜਿਹੜਾ ਇੱਕ ਘਾਹ ਦੀ ਪਾਂਡੀ ਲਿਆ ਸਕਿਆ, ਇੱਕ ਟਕੇ ਦਾ ਮਾਲਕ, ਕਿੰਨੇ ਕੁ ਪੈਸੇ ਦਾ ਮਾਲਕ ਹੋਏਗਾ, ਮੋਹਰ ਨਹੀਂ ਲਿਆਇਆ, ਕੋਈ ਬਸਤਰ ਨਹੀਂ ਲਿਆ ਸਕਿਆ, ਕੋਈ ਸਾਧ ਸੰਗਤ, ਕੋਈ ਚਾਰ ਪੈਸੇ ਨਹੀਂ ਲਏ, ਇੱਕ ਟਕਾ। ਪਰ ਅੰਦਰੋਂ ਕਿਸ ਤਲ 'ਤੇ ਖਲੋਤਾ ਜਾ ਕੇ, ਸਮਰੱਥ ਗੁਰੂ ਆਪ ਦੇਣਾ ਚਾਹੁੰਦੇ ਨੇ, ਪਰ ਕਹਿੰਦਾ ਨਹੀਂ ਸਤਿਗੁਰੂ ਮਹਾਰਾਜ, ਮਿਹਰ ਕਰੋ ਮੇਰੇ ਉੱਪਰ, ਕੇਵਲ ਨਾਮ ਦਿਓ, ਜਨਮ ਮਰਨ ਦਾ ਗੇੜ ਕੱਟ ਦਿਓ। ਉਹਨੂੰ ਸੋਝੀ ਪੈ ਗਈ ਹੈ, ਜਾਂ ਇਸ ਦੁਨੀਆ ਤੋਂ ਰਾਜੇ ਵੀ ਖਾਲੀ ਹੱਥੀ ਜਾਂਦੇ ਨੇ, ਕੰਗਾਲ ਵੀ ਜਾਂਦੇ ਨੇ ਇਸ ਦੁਨੀਆ ਦੇ ਅੰਦਰ, ਜਿਨ੍ਹਾਂ ਨੇ ਕਰੋੜਾਂ ਬਣਾਏ ਉਹ ਵੀ ਖਾਲੀ ਹੱਥੀ ਤੁਰੇ, ਅਤੇ ਜਿਨ੍ਹਾਂ ਕੋਲ ਕੁਝ ਨਹੀਂ ਉਹ ਵੀ ਖਾਲੀ, ਅਤੇ ਜਿਹੜਾ ਰਹੀ ਇੱਥੇ ਜਾਣਾ ਏ ਉਹ ਕਾਹਦੇ ਲਈ ਮੰਗਣਾ, ਮੰਗੀਏ ਅਤੇ ਕੇਵਲ ਉਹ ਜਿਹੜਾ ਨਾਲ ਜਾਣਾ ਹੈ। ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ ਨਾ, ਸਾਹਿਬ ਕਹਿੰਦੇ ਈ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਖੀ ਤੇਰੇ ਨਾਲ ਲੇ, ਸਾਧ ਤੇਰੇ ਚੱਲੈ ਨਾਈ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿੰਦੇ ਨੇ ਤੇਰੇ ਨਾਲ ਨਾਲ ਤੁਰਨਾ ਹੀ, ਤੂੰ ਇਹ ਉਪਦੇਸ਼ ਸੁਣੀ ਅਤੇ ਇਹਨੂੰ ਹਿਰਦੇ 'ਚ ਵਸਾਈ। ਗੁਰੂ ਕੇ ਪਿਆਰਿਓ, ਜਿੱਥੇ ਜਾ ਕੇ ਇਹ ਮੰਗ ਮੰਗੀ ਜਾਂਦੀ ਏ ਕਿ ਨਿਰੰਕਾਰ ਮੈਨੂੰ ਕੇਵਲ ਆਪਣਾ ਨਾਮ ਦੇ, ਪਰ ਗੁਰੂ ਕੇ ਪਿਆਰਿਓ ਇੱਕ ਇਸ ਤੋਂ ਵੀ ਉੱਚੀ ਸਟੇਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਬਖਸ਼ਿਸ਼ ਕਰਕੇ ਬਿਆਨ ਕੀਤੀ ਹੈ। ਇਹ ਵੀ ਇਹਦੇ ਤੋਂ ਉੱਚੇ ਲੱਗਦਾ ਅਤੇ ਓਪਰਾ ਜਿਹਾ ਏ, ਭਈ ਨਾਮ ਨਹੀਂ ਮੰਗਣਾ। ਹਾਂ, ਜਿਸ ਲਈ ਨਾਮ ਮੰਗਣਾ ਸੀ, ਜਦੋਂ ਉਹ ਨਿਰੰਕਾਰ ਆਪਣਾ ਪਿਆਰਿਓ ਆਪਣਾ ਆਪ ਹੀ ਦਿਖਾਵੇ ਦੇਵੇ, ਉੱਥੇ ਪਹੁੰਚਾ ਦੇਵੇ, ਭਲਾ ਫਿਰ ਉਹਨੂੰ ਥੋੜ੍ਹਾ ਮੰਗਾਂਗੇ। ਤੁਸੀਂ ਇੱਥੋਂ ਅਰਦਾਸਾਂ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰ ਕਰੇ, ਹਰਿਮੰਦਰ ਸਾਹਿਬ ਦੇ ਸਾਨੂੰ ਦਰਸ਼ਨ ਕਰਾ, ਸਾਡੇ 'ਤੇ ਮਿਹਰ ਕਰ। ਗੁਰੂ ਰਾਮਦਾਸ ਪਿਤਾ ਮਹਾਰਾਜ ਤੇਰੇ ਉਸ ਅਸਥਾਨ 'ਤੇ ਜਾ ਕੇ ਅਸੀਂ ਕੀਰਤਨ ਸੁਣੀਏ, ਅਤੇ ਜੇਕਰ ਭਲਾ ਉੱਥੇ ਪਹੁੰਚ ਜਾਈਏ ਫਿਰ ਤਾਂ ਉੱਥੇ ਕੀਰਤਨ ਸੁਣਾਂਗੇ ਨਾ, ਫਿਰ ਤਾਂ ਨਹੀਂ ਨਾ ਉੱਥੇ ਬੈਠ ਕੇ ਦਰਸ਼ਨ ਮੰਗਾਂਗੇ, ਕਿਉਂਕਿ ਹੁਣ ਤਾਂ ਦਰਸ਼ਨ ਖੋ ਰਹੇ ਨੇ। ਜਦੋਂ ਉਹਦੇ ਤੋਂ ਦੂਰ ਖੋਵਾਂਗੇ ਤਾਂ ਦਰਸ਼ਨ ਮੰਗਾਂਗੇ, ਜਾਂ ਦੂਰ ਖੋਣਾ ਵੀ ਜਾਣਾ ਪੈਣਾ, ਸਤਿਗੁਰੂ ਫਿਰ ਛੇਤੀ ਦਰਸ਼ਨ ਕਰਾਈ। ਅਤੇ ਜਿਹੜਾ ਰਵੇ ਉੱਥੇ ਸਤਿਗੁਰੂ ਉਹਨੂੰ ਅੰਦਰ ਰੱਖ ਲਵੇ, ਉਹ ਦਰਸ਼ਨ ਮੰਗੇਗਾ ਨਹੀਂ, ਉਹ ਦਰਸ਼ਨਾਂ ਦਾ ਆਨੰਦ ਮਾਣੇਗਾ, ਉੱਥੇ ਰਵੇਗਾ। ਗੁਰੂ ਸਵਾਰਿਓ ਤੁਹਾਨੂੰ ਪਤਾ ਏ, ਗਰੀਬ ਬਨਵਾਜ ਪਿਤਾ ਮਹਾਰਾਜ ਜੀ ਦੇ ਦਰ 'ਤੇ ਇੱਕ ਨਹੀਂ ਇਹੋ ਜਿਹੇ ਅਨੇਕਾਂ ਗੁਰੂ ਕੇ ਲਾਲ ਪੈਦਾ ਹੋ ਗਏ, ਜਿਨ੍ਹਾਂ ਨੇ ਸਾਧ ਸੰਗਤ ਬਾਹਰੋਂ ਤਾਂ ਘਟਨਾ ਵਾਪਰੇ ਇਹੋ ਜਿਹੀ ਭਈ ਉਹਨਾਂ ਨੇ ਵਿਧੀਆਂ ਬਣਾ ਲਈਆਂ। ਜੇ ਸਤਵੇਂ ਗੁਰਦੇਵ ਪਿਤਾ ਮਹਾਰਾਜ ਜੀ ਦੇ ਚਰਨਾਂ ਅੰਦਰ ਮਾਈ ਇਹ ਗਰੇ ਆਪਣੇ ਘਰੇ ਬੈਠ ਕੇ ਪ੍ਰਸ਼ਾਦਾ ਤਿਆਰ ਕਰਦੀ ਹੈ ਅਤੇ ਇੱਕੋ ਹੀ ਅਰਦਾਸ ਕਰੀ ਜਾਂਦੀ, ਗੁਰੂ ਘਰ ਐਸਾ ਮਹਾਰਾਜ ਬਸ ਪ੍ਰਸ਼ਾਦ ਛਕ ਲਓ, ਹੱਦ ਹੋ ਗਏ, ਮੰਗ ਕੋਈ ਵੀ ਨਹੀਂ ਉਹਦੇ ਅੰਦਰ, ਕੇਵਲ ਇਹ ਵੇ ਵੀ ਸਤਿਗੁਰੂ ਪੂਰੇ ਨੂੰ ਮੈਂ ਪ੍ਰਸ਼ਾਦ ਛਕਾਉਣ ਆਈ। ਪਤਾ ਨਹੀਂ ਕਿਤਨੀ ਕੁ ਤੀਬਰ ਗਹਿਰੀ ਉਤਰ ਕੇ ਸਤਿਗੁਰੂ ਨੂੰ ਮੰਗਦੀ ਹੋਏਗੀ, ਉਹਦੇ ਪ੍ਰਤੱਖ ਦਰਸ਼ਨ। ਸਤਿਗੁਰੂ ਘੋੜੇ 'ਤੇ ਚੜ੍ਹੇ ਹੋਏ ਦਰਵਾਜ਼ੇ 'ਤੇ ਖਲੋ ਕੇ ਕਹਿੰਦੇ, ਮਾਂ ਪ੍ਰਸ਼ਾਦ ਲਿਆ, ਭੁੱਖ ਲੱਗਦੀ ਏ। ਉਹ ਕੰਬਦੇ ਅਤੇ ਪਿਆਰਾਂ ਵਾਲੇ ਹੱਥਾਂ ਨਾਲ ਪ੍ਰਸ਼ਾਦ ਦਿੰਦੀ ਏ। ਸਤਿਗੁਰੂ ਜੀ ਥੱਲੇ ਵੀ ਨਹੀਂ ਉਤਰਦੇ, ਸਿੱਖ ਵੀ ਕਹਿੰਦੇ ਸਤਿਗੁਰੂ ਬਿਰਾਜੋ ਮਾਤਾ ਕੋਲ, ਅਤੇ ਇਹੋ ਜਿਹੀ ਹਾਲਤ ਵਿੱਚ ਬੋਲ ਕੀ ਖੋਣੇ ਕਾਣ। ਉੱਥੇ ਖੰਜੂਆਂ ਦੀ ਇੱਕ ਨਦੀ ਬਣ ਗਈ ਖੋਏਗੇ, ਬਣ ਕੇ ਸਤਿਗੁਰੂ ਜੀ ਨੂੰ ਪ੍ਰਸ਼ਾਦ ਪਕੜਾਉਂਦੇ। ਸਾਹਿਬ ਕਹਿੰਦੇ ਇਹੋ ਜਿਹਾ ਪਿਆਰ ਅਤੇ ਭੁੱਖ ਜਿਹੜੀ ਪੈਦਾ ਕੀਤੀ ਇਹਨੇ, ਉਹਦੇ ਲਈ ਸਾਡੇ ਤੋਂ ਥੱਲੇ ਉਤਰਨ ਦੀ ਵੀ ਕੀਮਤ ਨਹੀਂ, ਪ੍ਰਸ਼ਾਦ ਛਕਦੇ ਨੇ। ਸਾਹਿਬ ਕਹਿੰਦੇ ਮਾਤਾ ਕੁਝ ਮੰਗ, ਬਸ ਅੰਦਰ ਮੰਗ ਖੈ ਨਹੀਂ ਅਤੇ ਮੰਗੇ ਕੇ। ਅੰਦਰ ਕਹਿ ਰਿਹਾ ਗਰੀਬ ਨਵਾਜ, ਜਿੱਥੇ ਤੁਸੀਂ ਹੁਣ ਆਪ ਆ ਗਏ, ਹੁਣ ਮੰਗਾਂ ਕੀ ਅਤੇ ਕਵਾਂ ਕੇ, ਮੰਗਣ ਵਾਲਾ ਮਨ ਹੀ ਨਹੀਂ ਹੁੰਦਾ ਅਤੇ ਮੰਗਣਾ ਕਿੰਨੇ। ਜੇ ਉਹ ਕਸ਼ਮੀਰ 'ਚ ਬੈਠੀ ਭਾਗ ਭਰੀ ਮਾਤਾ ਚੋਲਾ ਤਿਆਰ ਕਰਦੀ ਹੈ ਅਤੇ ਸਤਿਗੁਰੂ ਇਤਨੀ ਦੂਰ ਚੱਲ ਕੇ ਜਾਂਦੇ ਕਾਨ ਅਤੇ ਚੋਲਾ ਲੈ ਲੈਂਦੇ ਨੇ, ਸਤਿਗੁਰੂ ਕਹਿੰਦੇ ਕੁਛ ਮੰਗ। ਆਖਣ ਲੱਗੀ ਸਾਹਿਬਾ, ਜੋ ਮੰਗਿਆ ਸੀ ਉਹ ਮਿਲ ਗਿਆ, ਹੁਣ ਤੇ ਚਾਹੁੰਦੀ ਹਾਂ ਤੇਰੇ ਤੋਂ ਬਿਨਾਂ ਇੱਕ ਸਵਾਸ ਵੀ ਨਾ ਲਵਾਂ। ਜਿੰਨੇ ਸਵਾਸ ਸਨ ਪੂਰੇ ਹੋ ਗਏ, ਮੇਰ ਕਰ ਆਖਰੀ ਸਵਾਸ ਤੇਰੀ ਖਜੂਰੀ ਵਿੱਚ ਆ ਜਾਵੇ, ਬਸ ਇਹੀ ਮੰਗ ਹੈ। ਇਹ ਲੋਕ ਉਹ ਨੇ ਗੁਰੂ ਕੇ ਪਿਆਰ, ਉਹ ਜਿਨ੍ਹਾਂ ਪ੍ਰਤੀ ਸਤਿਗੁਰੂ ਜੀ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਆਪ ਸੋ ਆ ਰਹੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਖੋਏ ਰੱਖੇ ਸਭ ਜਗ ਤੇਰਾ ਹੋਏ, ਤੂੰ ਮੇਰਾ ਖੋ ਜਾ ਮੈਂ ਸਾਰਾ ਜਗਤ ਹੀ ਤੇਰਾ ਬਣਾ ਦਿਆਂਗਾ, ਪਰ ਅਗਲੇ ਦੀ ਇੱਛਾ ਕੋਈ ਨਹੀਂ। ਪਰ ਜੇ ਨਿਰੰਕਾਰ ਅਤੇ ਗੁਰੂ ਨੇ ਸੇਵਾ ਲੈਣੀ ਅਤੇ ਇਹੋ ਜਿਹੀਆਂ ਹਸਤੀਆਂ ਨੂੰ ਜਗਤ 'ਤੇ ਭੇਜਦਾ ਏ। ਗੁਰੂ ਕੇ ਪਿਆਰਿਓ, ਜਿਹੜੇ ਇੱਥੇ ਮੰਗਣ ਨਹੀਂ, ਇੱਥੇ ਜੂਨ ਭੋਗਣ ਨਹੀਂ, ਕਰਮਾਂ ਦਾ ਹਿਸਾਬ ਕਿਤਾਬ ਕੋਈ ਨਹੀਂ, ਫਿਰ ਉਹਨਾਂ ਨੂੰ ਕੇਵਲ ਵੰਡਣ ਲਈ ਭੇਜਦਾ ਏ ਵੀ ਵਰਤਾਂਗਾ ਮੈਂ, ਸਰੀਰ ਕੇਵਲ ਤੁਹਾਡਾ ਹੋਏਗਾ, ਪਿੱਛੇ ਨਿਰੰਕਾਰ ਆ ਬੈਠ ਕੇ ਉਹਨਾਂ ਦੇ ਰਾਹੀਂ ਜਗਤ ਦਾ ਭਲਾ ਕਰਦਾ ਹੈ। ਉੱਥੇ ਜਾ ਕੇ ਕਿਹਾ ਏ ਮੇਰੇ ਸਤਿਗੁਰਾਂ ਨੇ, ਸਿੱਖ ਗੁਰੂ ਗੁਰੂ ਸਿੱਖ ਹੈ ਏਕੋ ਗੁਰ ਉਪਦੇਸ਼ ਚਲਾਏ। ਉੱਥੇ ਜਾ ਕੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਇਹ ਬਚਨ ਜੀ ਸਾਧ ਸੰਗਤ, ਜਿਨ ਹਰ ਜਪਿਆ ਸੇ ਹਰ ਖੋਏ, ਜਦੋਂ ਕੋਈ ਹਰ ਖੋ ਗਿਆ ਉਦੋਂ ਥੋੜ੍ਹੀ ਮੰਗੇਗਾ, ਉਹ ਤੇ ਉਹਦਾ ਖੋ ਗਿਆ, ਉਹਨੂੰ ਪਤਾ ਹੀ ਨਹੀਂ ਅਸੀਂ ਦੋਨੋਂ ਵੱਖ ਹਾਂ। ਜੇ ਕਿਸੇ ਨੇ ਹੌਲੀ ਜਿਹੀ ਆਵਾਜ਼ ਪਾਈ ਕੰਨਾਂ 'ਚ ਆ ਕੇ, ਕਬੀਰ ਜੀ ਤੁਸੀਂ ਭਗਤ ਹੋ, ਨਿਰੰਕਾਰ ਖੋ ਰਹੇ, ਉੱਥੇ ਬੜੇ ਪਿਆਰ ਨਾਲ ਉਸ ਦਾਤੇ 'ਤੇ ਮਾਣ ਕਰਕੇ, ਹੰਕਾਰ ਵਿੱਚੋਂ ਨਹੀਂ ਦਾਅਵੇ ਵਿੱਚੋਂ ਨਹੀਂ, ਉਹਦੇ 'ਤੇ ਮਾਣ ਕਰਕੇ ਇਹ ਬਚਨ ਕਿਹਾ ਸਾਨੇ। अब तो जाए चढ़े सिंहासन मिले कै सारंग पानी राम कबीरा एक पै कै कोई ना सके पछानी। गुरु स्वार्यो पछान नहीं कोई सकदा असी ते पहचान केवल ये बना अंगे ना वाद तो वाद पे जिमें सतगुरु जी का स्वरूप फोटो दे रूप दे अंदर साढ़े सामने कै जां केड़े रब दे प्यारियां ने कुछ सानू साखियां दे राही सतगुरु कलगियां वाले दा छेवें गुरदेव पिता दा पंचम पिता दा स्वरूप क्या है असी उदां दे स्वरूप नू उड़ीकांगे ओही आवे ते आखांगे तुसी गुरु हो ते जेकर कोई ओ फकीर दा रूप धारण करके आ जाए वो साध संगत कोई होर बस्तर पहन के आ जाए ते असी कोरा जवाब देवांगे वो प्यार नल कवे भी पावे सानू आके जी मैं ओदा भेजिया वा पर नहीं अंदर कदे मनेगा ही नहीं। सतगुरु जी ने पूछा जी फिर इनू किदा मनाइए इनू किवें पता लगेगा ते ओदा जवाब देंदे बकायदा सतगुरु कहिंदे जे कोई पहचान नहीं जे सकदा आप किवें पहचान आएगी फिर ओही रस्ता दस रहे ने कहिंदे सोई जाने सोई पछाण जाको नदर सिरंदे जिदे ते ओ अपनी नदर करे ना उनू ओ पछाण दे देंदा है ते नदर ओ करदा किवें वे नदर इसे तरह खुंदी ओ दे प्यारे ओ नदर खुंदी जदों असी गुरु की खजूरी विच आ सतगुरु दे हुक्मां नू मन सेवा ते सिमरन कर रहे हैं इस राह ते तुर पे ओदी नदर खो रही है ओदे वल तुरे जाने आ जो जो कमाई करांगे ओदे प्यार विच पिजांगे ओदी नदर प्रतख हुंदी तुरी जाएगी एक दिन ओ अख मिलेगी ना जिथे जा के साध संगत जाणांगे भी उस दे घर दा रस माणांगे वे पहचाणांगे भी साध संगत ओदी कृपा नाल पर आस लग के तुरे तरे के निरंकार मंजिला भी दसदा है रस्ते दे पड़ां भी दसदा है ते शुरुआत भी सतगुरु जी तुसी दस दियो इको नदर करियो भी इस राह नू असी दर नू छड़िए ना ते किसे होर दर वल असी झाकीए ना क्यों जे तुहानू सीधा राह मिलिया होवे जे चार कु मील इधर कदे निकल गए चार मील उधर निकल गए फिर उस राह ते आ गए पेंडा लंबा ही करांगे ना। गुरु स्वार्यो ते कई बार ऐसा भी हुंदा है जे एवें दो चार मील होर पासे निकल गए उतों रस्ता होर भुल गए ते कई बार कई कई मील होर सानू पुठे पासे तुरना पै जांदा है ते सतगुरु जी कृपा करदे ने कहिंदे इस राह ते तां श्री गुरु ग्रंथ साहिब महाराज प्यारियो कलगियां वाले पिता दा अमृत ओदा बख्शिया नाम ते नाम जपण वालियां दी संगत तो इलावा कदे किसे होर पासे झाकना ना जदों ही जावांगे बस उदों ही समझ लैना असी भुल रहे हाँ ते जिन्ना भुलांगे सवास ते उन्नी साढ़े रहने जिन्ने वाहगुरु ने लिखे ने उन्हां च ते प्यार ओ वादा काटा खोना नहीं पर असा पेंडा लंबा आप कीता उन्हें नहीं कीता। तुहानू पता है ना सतगुरु जी किन्नी वारी ये शब्द कहिंदे ने भई ये काम ना बचपन तो शुरू करना चाहिए जवानी तो नहीं बुढ़ापे तो नहीं वेले नाल करिए ताकि स्वास ते उन्हें ही ने उन्हां च उस स्वासां दी पूंजी घट रही है ते असी अजे पूरियां सलामां मशवरियां विच ही पए होए आ। सतगुरु जी कृपा करके आखदे ने ना भई जदों ही खोज संभालीए उदों ही इस राह ते तुर पईए ਤਾਂ ਕਿ ਅਸੀਂ ਛੇਤੀ ਨਾਲ ਪੈਂਡਾ ਤੈਅ ਕਰ ਸਕੀਏ। ਸਤਿਗੁਰੂ ਜੀ ਇੱਕ ਇਹਦੇ ਨਾਲ ਬਚਨ ਕਰਦੇ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ। ਸਤਿਗੁਰੂ ਕਹਿੰਦੇ ਸਾਰਾ ਕੁਝ ਜਿਹੜਾ ਕਰਨਾ ਹੈ ਨਾ ਇਹਨੂੰ ਪ੍ਰੇਮ ਦੇ ਭਾਂਡੇ ਵਿੱਚ ਰੱਖ ਕੇ ਕਰਨਾ ਹੈ। ਬਹੁਤ ਵਾਰੀ ਇਸ ਰਾਹ 'ਤੇ ਤੁਰਦੇ ਹਾਂ ਪਰ ਸਾਡੇ ਕੋਲ ਨਫ਼ਰਤ ਦੇ ਬਰਤਨ ਵੱਧਦੇ ਜਾਂਦੇ ਅਤੇ ਪ੍ਰੇਮ ਦੇ ਘੱਟਦੇ ਜਾਂਦੇ ਨੇ। ਸਾਡੇ ਕੋਲ ਈਰਖਾ ਅਤੇ ਅਹੰਕਾਰ ਦੇ ਭਾਂਡੇ ਗੁਰੂ ਕੇ ਪਿਆਰਿਓ ਉਹਨਾਂ ਦੇ ਵਿੱਚ ਅਸੀਂ ਸੇਵਾ ਸਿਮਰਨ ਪਾ ਪਾ ਕੇ ਸੁੱਖ ਲੈਣਾ ਚਾਹੁੰਦੇ ਹਾਂ ਪਿਆਰਿਓ ਹੁੰਦਾ ਨਹੀਂ। ਤੁਸੀਂ ਵੇਖਦੇ ਹੋ ਕਈ ਵਾਰ ਕਮਾਈ ਵੀ ਬੜੀ ਕਹਿ ਲੋਕ ਕਹਿਣਗੇ ਇਤਨੀ ਕਮਾਈ ਕਰਦਾ ਹੰਕਾਰ ਦੀ ਪੰਡ ਵੀ ਓਨੀ ਵੱਡੀ ਕੋਲ ਹੋਵੇਗੀ। ਬਰਤਨ ਦੀ ਗਲਤ ਚੋਣ ਕਰ ਲਈ ਪਦਾਰਥ ਵਧੀਆ ਲਿਆ ਪਰ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਭਾਂਡਾ ਪਾਓ, ਪ੍ਰੇਮ ਦੇ ਭਾਂਡੇ ਵਿੱਚ ਰੱਖ ਕੇ ਇਹ ਪ੍ਰਸ਼ਾਦ ਛਕਣਾ ਹੈ। ਪ੍ਰੇਮ ਇੱਕ ਇਹੋ ਜਿਹਾ ਬਰਤਨ ਹੈ ਸਾਧ ਸੰਗਤ, ਜਿਹੜਾ ਪ੍ਰੇਮ ਤੋਂ ਬਿਨਾਂ ਆਦਮੀ 100 ਸਾਲ ਵਿੱਚ ਉਹਨੇ ਜਾ ਕੇ ਜਿਹੜੀ ਬਖਸ਼ਿਸ਼ ਲੈਣੀ ਹੈ, ਪਰ ਪ੍ਰੇਮ ਹੋਵੇ ਅਤੇ ਉਹਦੀ ਰਜ਼ਾ ਵਰਤੇ ਅਤੇ ਇੱਕ ਦਿਨ ਵਿੱਚ ਹੀ ਉਹ ਉਨੀ ਬਖਸ਼ਿਸ਼ ਦੇ ਦੇਵੇ, ਇੱਕ ਛਿਨ ਵਿੱਚ ਹੀ ਦੇ ਦੇਵੇ। ਜੇ ਅੰਦਰ ਪ੍ਰੇਮ ਨਾਲ ਕੋਈ ਉਹ ਆਵਾਜ਼ ਮਾਰੇ ਸਰਾਹ 'ਤੇ ਤੁਰੇ ਅਤੇ ਅਸੀਂ ਇਸ ਪ੍ਰੇਮ ਦੇ ਬਰਤਨ ਨੂੰ ਕੋਈ ਵੱਡੀ ਤਰਜੀਹ ਨਹੀਂ ਦਿੰਦੇ, ਕਹਿੰਦੇ ਦੇਖੀ ਜਾਏ ਕਿ ਜੋ ਕੁਝ ਖੋਏਗਾ, ਮਿਹਨਤ ਵੀ ਖੋ ਰਹੀ ਹੈ ਪਰ ਬਰਤਨ ਦੀ ਚੋਣ ਗਲਤ ਕਰ ਲਈ, ਇਸ ਕਰਕੇ ਅੰਦਰਲੀ ਅਵਸਥਾ ਉੱਚ ਘੁੰਮਣ ਘੇਰੇ ਵਿੱਚ ਪਈ ਹੋਈ ਹੈ। 5 ਸਾਲ ਪਹਿਲਾਂ ਵੀ ਉਹ ਸਾਂ, 10 ਸਾਲ ਪਹਿਲਾਂ ਉਹ ਸਾਂ ਅਤੇ ਅੱਜ ਵੀ ਉੱਥੇ ਖਲੋਤੇ ਹਾਂ ਅਤੇ ਅੰਦਰ ਨੂੰ ਝੰਜੋੜਦੇ ਕਿਉਂ ਨਹੀਂ ਵੀ ਕੋਈ ਨਾ ਕੁਝ ਗਲਤੀ ਕਹਿ ਨਾ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਵੀ ਮੰਨਦਾ ਵਾਂ, ਸੇਵਾ ਵੀ ਇਹਦੇ ਦਰ 'ਤੇ ਕਰਦਾ ਵਾਂ, ਸਿਮਰਨ ਵੀ ਜਿੰਨਾ ਕੁ ਸਤਿਗੁਰੂ ਕਰਵਾਉਂਦੇ ਕਰ ਰਿਹਾ ਵਾਂ ਅਤੇ ਅੰਦਰ 'ਤੇ ਮੇਰਾ ਉਸੇ ਤਰ੍ਹਾਂ ਹੀ ਕਲਪ ਰਿਹਾ ਹੈ, ਜ਼ਰੂਰ ਇਹ ਬਰਤਨ ਦੀ ਚੋਣ ਗਲਤ ਕੀਤੀ ਹੋਏਗੀ। ਸਤਿਗੁਰੂ ਜੀ ਕਿਰਪਾ ਕਰਨ, ਉਹ ਬਰਤਨ ਵੀ ਸਾਡਾ ਬਣਾਉਣ ਪਿਆਰਾਂ ਵਾਲਾ, ਅਤੇ ਅਸੀਂ ਪਿਆਰ ਅਤੇ ਬਰਤਨ ਵਿੱਚ ਹੀ ਰੱਖ ਕੇ ਆਪਣੀ ਸੁਰਤੀ ਬਿਰਤੀ ਨੂੰ ਫਿਰ ਇਹ ਆਖੀਏ ਜੇ, ਵਾਹਿਗੁਰੂ 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 ਵਾਹਿਗੁਰੂ। ਤਰ੍ਹਾਂ ਬੇਨਤੀ ਕਰੀਏ ਜੀ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। आओ सजन तू मुख लाग, आओ सजन तू मुख लाग, आओ सजन आओ सजन तू मुख लाग, आओ सजन तू मुख लाग, मेरा मन तन ठंडा होए, मेरा मन तन ठंडा होए, मेरा मन मेरा मन तन ठंडा होए, मेरा मन तन ठंडा होए, पंद जुलंदड़ी मेरा अंदर ठंडा, पंद जुलंदड़ी मेरा अंदर ठंडा, गुरदर्शन देखन आली, गुरदर्शन देखन आली, गुरदर्शन गुरदर्शन देखन आली, गुरदर्शन देखन आली, वास मेरे प्यारिया, वास मेरे गोविंदा, 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 करो कृपा रल के हुण आखिए जी, वाहगुरु 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 guru, ah 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 guru. Ah guru, 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 ah guru
विसर नहीं दा तार अपना नाम देओ, विसर नहीं दा तार अपना नाम देओ, विसर
सतगुरु गुरु ग्रंथ साहिब सच्चे पातशाह मेहरा करन साड़ी ए मंग बनान सतगुरु कृपा करके उदा नाम ना विसरे सानू सदा ही उदे गुण गाण दा चा चढ़िया रवे। अज इन्हें बचन प्रवान करने भुल चुक दी खिमा कर दे कोई फतेह बुलाओ जी। वाहिगुरु जी का खालसा वाहिगुरु जी की फतेह।